साहिब सच्चे पातशाह जी दी पावन पवित्र हाजूरी अंदर संध्या वेले दी दीवान दी आप जी हाजरी पर रहे हो। हाजूर दे अमृत बचना दा कीर्तन आप जी ने श्रवण कीता है। कल शाम दे दीवान विच पंचम गुरुदेव जी दे इस अमृत बचन नू तजो स्यानप सुर जनो सिमरहो हर हर राय एक आस हर मन रखो नानक दुख भरम पौ जाए। सिर्फ संखेप जिहा विचारिया सी दुख भरम अते पौ दे मुतालिक। हजूर दा पहला बचन कमान वाला कि तजो स्यानप सुर जनो हे भले पुरशो अपने अंदर दी चलाकी चुस्ती स्यानप नू ज्ञान दी खंगता नू त्याग दियो ते अगला कम करो सिमरहो हर हर राय खरी राजे नू परमेश्वर नू सिमरहो। आओ उस लड़ी नूं आप जी दे चरणा विच गुरु भय भावनी नाल कथा रूप विच सरवण करा सका। करो कृपा साध संगत विचार दी प्रारंभता तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। हजूर दे अमृत बचना विचों ਸਿਆਣਪ ਔਰ ਚਲਾਕੀ ਦੇ ਸੰਬੰਧ ਵਿੱਚ ਕੱਲ ਆਪਾਂ ਵਿਚਾਰ ਕਰ ਰਹੇ ਸਾਂ ਕਿ ਕਈ ਵਾਰੀ ਇਨਸਾਨ ਆਪਣੇ ਗਿਆਨ ਨਾਲ ਆਪਣੇ ਅੰਦਰ ਦੀ ਸਿਆਣਪ ਨਾਲ ਇਹ ਸੋਚਦਾ ਹੈ ਕਿ ਜੋ ਕੁਝ ਮੈਂ ਬਾਹਰ ਮੁਖੀ ਧਰਮ ਦੇ ਕਰਮ ਕਰ ਰਿਹਾ ਵਾਂ ਇਹ ਲੋਕ ਵਿਖਾਵਾ, ਲੋਕ ਮੇਰੇ ਕਰਮਾਂ ਤੋਂ ਪ੍ਰਭਾਵਿਤ ਨੇ, ਪਰ ਅੰਦਰ ਉਹ ਕੁਛ ਨਹੀਂ ਜੋ ਕੁਝ ਉਹ ਬਾਹਰੋਂ ਧਰਮ ਦੇ ਕਰਮ ਕਰਦਾ ਹੈ। ਤੇ ਚਲਾਕੀ ਦੇ ਸੰਬੰਧ ਵਿੱਚ ਅਰਜ਼ ਇਹ ਕੀਤੀ ਸੀ ਕਿ ਇਨਸਾਨ ਸਿਰਫ ਬਾਹਰੋਂ ਕੁਛ ਦਿਖਾਉਂਦਾ ਹੈ ਤੇ ਅੰਦਰੂਨੀ ਕੁਛ ਹੋਰ ਵਰਤਦਾ ਹੈ। ਉਹ ਕੁਛ ਸਮੇਂ ਲਈ ਠਾਠਾ ਬਾਗਾ ਤਾਂ ਬਣ ਸਕਦਾ ਹੈ, ਪਰ ਉਸ ਪਿਆਰੇ ਵਾਹਿਗੁਰੂ ਜੀ ਦੀ ਕਿਰਪਾ, ਉਹਦਾ ਪਿਆਰ, ਉਹਦੀ ਬੰਦਗੀ ਵਿੱਚ ਇਹ ਗੱਲ ਨਹੀਂ ਚੱਲਦੀ। ਭੋਲਾ ਭਾਉ ਤਾਂ ਹੈ, ਜੇਕਰ ਕਿਸੇ ਇਨਸਾਨ ਨੂੰ ਕੋਈ ਸੋਝੀ ਨਹੀਂ, ਅੱਧ ਦਾ ਅਗਿਆਨੀ ਹੈ, ਉਸ ਲਈ ਤਾਂ ਕੋਈ ਰਾਹ ਹੈ, ਪਰ ਜੇਕਰ ਕੋਈ ਬਾਹਰ ਦੀ ਜਾਣਕਾਰੀ ਵੀ ਰੱਖਦਾ ਹੋਵੇ ਤੇ ਗਿਆਨਵਾਨ ਹੋ ਕੇ ਬੰਦਾ ਗਲਤੀ ਕਰੀ ਜਾਏ, ਚਲਾਕੀ ਕਰੀ ਜਾਏ, ਤੇ ਇਹੋ ਜਿਹੇ ਬੰਦੇ ਨੂੰ ਇਸ ਕਰਕੇ ਪਰਮਾਤਮਾ ਨਹੀਂ ਛੱਡ ਦੇਗਾ ਵੀ ਇਹਨੂੰ ਬਾਹਰ ਦਾ ਗਿਆਨ ਬੜਾ ਹੈ, ਤਾਂ ਕੀ ਹੋਇਆ ਜੇ ਇਹਦੇ ਚਲਾਕੀ ਕਰ ਲਈ। ਸਾਹਿਬ ਨੇ ਕਿਹਾ ਕਿ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ। ਜੇਕਰ ਇੱਕ ਬੰਦਾ ਪੜ੍ਹ ਲਿਖ ਕੇ ਗਲਤੀ ਕਰਦਾ, ਬੇਨਤੀ ਸਮਝਣ ਲਈ, ਵਿਦਵਾਨ ਹੈ, ਸਿਆਣਾ ਹੈ, ਅਕਲ ਹੈ, ਸੋਝੀ ਹੈ, ਸਿਆਣਪ ਹੈ, ਪਰ ਗਲਤੀਆਂ ਕਰੀ ਜਾ ਰਿਹਾ, ਤੇ ਦੂਜੇ ਪਾਸੇ ਜੇ ਬਾਹਰ ਮੁਖੀ ਗਿਆਨ ਦੀ ਗੱਲ ਕਰੀਏ ਕਿ ਇੱਕ ਸਾਧੂ ਕੋਲ ਕੇਵਲ ਬੰਦਗੀ ਹੈ, ਨਿਰਛਲ ਕਿਰਦਾ, ਨਿਕਪਟ ਕਿਰਦਾ, ਭਾਵਨਾ ਨਾਲ ਭਰਪੂਰ ਕਿਰਦਾ, ਤੇ ਜੇਕਰ ਕਹੀਏ ਵੀ ਦੇਖੋ ਇਹ ਤਾਂ ਪੜ੍ਹਿਆ ਲਿਖਿਆ, ਤਾਂ ਕੀ ਹੋਇਆ ਜੇ ਭੁੱਲ ਕਰ ਲਈ। ਮਹਾਰਾਜ ਕਹਿੰਦੇ ਨੇ ਕਦਾਚਿਤ ਨਹੀਂ, ਪ੍ਰਭੂ ਦੀ ਦਰਗਾਹ ਵਿੱਚ ਬਾਹਰ ਮੁਖੀ ਅਨਪੜ੍ਹਤਾ ਵਾਲਾ ਬਾਹਰ ਮੁਖੀ ਸ਼ਬਦ ਨੇ, ਅੰਦਰ ਦੀ ਪੜ੍ਹਾਈ ਦਾ ਤੇ ਥਾਂ ਹੀ ਕੋਈ ਨਹੀਂ। ਜੇਕਰ ਕੋਈ ਬਾਹਰੋਂ ਕਹਿ ਨੂੰ ਅੱਖਰ ਕੋਈ ਨਹੀਂ ਆਉਂਦੇ, ਪਰਮਾਤਮਾ ਦੇ ਦਰ ਤੇ ਉਹ ਪ੍ਰਵਾਨ ਹੋ ਚੁੱਕਾ ਸਾਧੂ ਹੈ, ਮਹਾਰਾਜ ਕਹਿੰਦੇ ਨੇ ਉਹ ਬਖਸ਼ਿਆ ਜਾਂਦਾ, ਤੇ ਦੂਜੇ ਪਾਸੇ ਜੇ ਪੜ੍ਹ ਲਿਖ ਕੇ ਕੋਈ ਚਲਾਕੀਆਂ ਵਰਤਦਾ, ਗੁਨਾਹ ਕਰਦਾ, ਤੇ ਉਹਨੂੰ ਸਜ਼ਾ ਮਿਲਦੀ ਹੈ। ਬਾਣੀ ਵਿੱਚੋਂ ਹੀ ਅਸੀਂ ਥੋੜੇ ਜਿਹਾ ਹੋਰ ਪ੍ਰਮਾਣ ਸਿਰਫ ਇਸ ਸੰਬੰਧੀ ਕਿ ਤਜੋ ਸਿਆਣਪ ਸੁਰਜਨੋ, ਕਿ ਸਿਆਣਪ ਨੂੰ ਛੱਡ ਦਿਓ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ, ਕੁਝ ਬਾਬਾ ਫਰੀਦ ਸਾਹਿਬ ਦੀ ਰਚਨਾ ਵਿੱਚੋਂ, ਕੁਝ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲਾਂ ਵਿੱਚੋਂ ਕਿ ਸਿਆਣਪ ਨਹੀਂ ਸਮਰਪਣ ਹੀ ਬਸ ਸਾਡਾ ਪਾਰ ਉਤਾਰਾ ਕਰੇਗਾ। ਸਿਆਣਪ ਵਿੱਚ ਸੰਘਰਸ਼ ਹੈ ਤੇ ਸਮਰਪਿਤ ਦੇ ਵਿੱਚ ਮਾਲਕ ਦਾ ਤਰਸ ਹੈ। ਜਿਵੇਂ ਇੱਕ ਆਦਮੀ ਪਾਣੀ ਦੇ ਵਿੱਚ, ਨੀਰ ਦੇ ਵਿੱਚ, ਜਲ ਵਿੱਚ ਡੁੱਬ ਜਾਏ, ਉਹ ਸੰਘਰਸ਼ ਕਰਦਾ ਹੈ, ਸਿਰਫ ਇੱਕ ਪੱਖ ਲੈਣਾ, ਉਹ ਸੰਘਰਸ਼ ਕਰਦਾ, ਪਾਣੀ ਡੋਬਦਾ ਹੈ, ਪਰ ਜਦੋਂ ਉਹ ਸਮਰਪਿਤ ਹੋ ਜਾਂਦਾ, ਜਿੱਧਰ ਪ੍ਰਵਾਹ ਚੱਲ ਰਿਹਾ ਉਧਰ ਸਮਰਪਿਤ ਹੋ ਜਾਏ, ਤੇ ਉਹੀ ਪਾਣੀ ਜਿਹੜਾ ਉਸਨੂੰ ਉਤਾਰਨ ਲੱਗ ਜਾਂਦਾ। ਕਈ ਵਾਰੀ ਬੰਦਾ ਚਲਾਕੀ ਕਰਕੇ ਡੁੱਬਦਾ ਦਿਸਦਾ ਤੇ ਭਾਵਨਾ ਨਾਲ ਸਮਰਪਣ ਕਰਦਾ ਤੇ ਉਹ ਇਨਸਾਨ ਡੁੱਬਦਾ ਹੋਇਆ ਤਰ ਜਾਂਦਾ ਹੈ। ਕਬੀਰ ਸਾਹਿਬ ਜੀ ਨੇ ਇਸ ਸਮਿਆਣਪ ਦੇ ਸੰਬੰਧ ਵਿੱਚ ਇੱਕ ਪ੍ਰਮਾਣ ਦਿੱਤਾ ਹੈ। ਕਹਿੰਦੇ ਨੇ ਦੇਖੋ, ਸਿਆਣੇ ਬੰਦੇ ਨੂੰ ਪਤਾ ਹੈ ਕਿ ਜਿਹੜਾ ਮੈਂ ਗੁਨਾਹ ਕਰ ਰਿਹਾ ਇਹ ਪਰਮਾਤਮਾ ਜਾਣਦਾ, ਜਾਣ ਬੁੱਝ ਕੇ ਫਿਰ ਬੰਦਾ ਗੁਨਾਹ ਕਰਦਾ, ਤੇ ਕਬੀਰ ਸਾਹਿਬ ਉਹਦੇ ਬਾਰੇ ਕਹਿੰਦੇ ਨੇ ਮਨ ਜਾਣੈ ਸਭ ਬਾਤ। ਇਹ ਸਿਆਣਪ ਹੀ ਹੈ ਨਾ, ਮਨ ਨੂੰ ਪਤਾ ਵੀ ਜੋ ਕੁਝ ਮੈਂ ਕਰ ਰਿਹਾ ਇਹ ਗਲਤ ਹੈ। ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੁਵੇਂ ਭਰੇ। ਇੱਕ ਬੰਦਾ ਹਨੇਰੇ ਵਿੱਚ ਤੁਰਦਾ ਹੋਵੇ, ਡਿੱਗ ਪਏ, ਠੋਕਰ ਵੱਜੇ, ਸੱਟ ਵੱਜੇ, ਚੁੱਕ ਲਾਂਗੇ, ਕਹਾਂਗੇ ਭਾਈ ਵਿਚਾਰੇ ਨੂੰ ਨਜ਼ਰ ਨਹੀਂ ਆਇਆ ਹਨੇਰਾ ਸੀ, ਤੇ ਜਿਹਨੇ ਹੱਥ ਵਿੱਚ ਸਿਆਣਪ ਦਾ ਦੀਵਾ ਵੀ ਪਕੜਿਆ ਹੋਵੇ ਤੇ ਫਿਰ ਵੀ ਖੱਡ ਵੀ ਛਾਲ ਮਾਰੀ ਜਾਏ, ਲੋਕ ਫਿਰ ਉਹਦੇ ਲਈ ਸ਼ਬਦ ਕੀ ਵਰਤੇ। ਮੇਰੀ ਬੇਨਤੀ ਸਮਝੋ, ਇੱਕ ਬੰਦੇ ਕੋਲ ਅੱਖਾਂ ਨਹੀਂ, ਹਨੇਰੇ ਵਿੱਚ ਚੱਲ ਰਿਹਾ, ਉਹਨੂੰ ਡਿੱਗ ਪਏ ਤੇ ਹਮਦਰਦੀ ਜ਼ਾਹਰ ਕਰਨਗੇ ਕਿ ਵਿਚਾਰੇ ਨੂੰ ਦਿਸਦਾ ਨਹੀਂ, ਹਨੇਰੇ ਵਿੱਚ ਠੋਕਰ ਪੈ ਗਈ, ਤੇ ਜਿਹਨੇ ਦੀਵਾ ਵੀ ਹੱਥ ਵਿੱਚ ਪਕੜਿਆ ਹੋਵੇ ਠੋਕਰ ਖਾ ਜਾ, ਲੋਕੀ ਉਹਨੂੰ ਕਹਿਣ ਲੱਗ ਪੈਂਦੇ ਨੇ ਅੰਨੇ ਕਿ ਤੈਨੂੰ ਚਾਨਣ ਵਿੱਚ ਨਜ਼ਰ ਨਹੀਂ ਸੀ ਆਉਂਦਾ ਪਿਆ। ਸਾਹਿਬ ਕਹਿੰਦੇ ਨੇ ਕਿਤੇ ਸਿਆਣਪ ਅੰਨਾ ਪਾਨਾ ਬਣ ਜਾਏ ਕਿ ਹੱਥ ਵਿੱਚ ਦੀਵਾ ਵੀ ਪਕੜੇ ਹੈ, ਗਿਆਨ ਦੇ ਤੇਰੇ ਕੋਲ ਗ੍ਰੰਥ ਵੀ ਨਹੀਂ, ਗਿਆਨ ਦੀ ਤੇਰੇ ਕੋਲ ਤਰਕ ਤੇ ਦਲੀਲ ਵੀ ਹੈ, ਪਰ ਮਹਾਰਾਜ ਕਹਿੰਦੇ ਨੇ ਭਾਈ ਕਿਤੇ ਦੀਵੇ ਪਕੜ ਕੇ ਹਨੇਰੇ ਵਿੱਚ ਵਾਹਿਗੁਰੂ ਖੱਡ ਵਿੱਚ ਕਿਤੇ ਛਾਲ ਨਾ ਮਾਰ ਦਈ। ਇਸੇ ਕਰਕੇ ਉਹਨਾਂ ਨੇ ਪਰਮਾਰਥ ਦੇ ਰਸਤੇ ਤੇ ਚੱਲਣ ਵਾਲੇ ਸ਼ੇਖ ਨੂੰ, ਨਮਾਜ਼ੀ ਨੂੰ, ਹਾਜੀ ਨੂੰ ਇਹ ਗੱਲ ਬੜੀ ਸਪਸ਼ਟ ਕਹੀ। ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਨੇ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾ ਬੈਜਾ ਹੈ। ਮੈਂ ਜਿੰਨੇ ਪ੍ਰਮਾਣ ਅਰਜ਼ ਕਰ ਰਿਹਾ, ਔਗਣਾ ਨਾਲ ਜੁੜੇ ਕੋਈ ਬੰਦੇ ਜੇ ਕੋਈ ਬਾਹਰੋਂ ਪਾਪ ਕਰਦਾ, ਕੋਈ ਕਤਲ ਕਰਦਾ, ਕੋਈ ਗੁਨਾਹ ਕਰਦਾ, ਉਹਨਾਂ ਸੰਬੰਧੀ ਨਹੀਂ, ਜਿੰਨੇ ਪ੍ਰਮਾਣ ਨੇ ਬਾਹਰੋਂ ਬੰਦਾ ਧਰਮ ਤੇ ਕਰਮ ਕਰਦਾ ਤੇ ਅੰਦਰੋਂ ਉਹ ਕੁਛ ਹੋਇਆ ਨਹੀਂ ਜੋ ਕੁਝ ਬਾਹਰੋਂ ਦੱਸ ਰਿਹਾ ਹੈ। ਇਹ ਚਲਾਕੀ ਹੈ ਨਾ ਕਿ ਬਾਹਰ ਕੁਛ ਤੇ ਅੰਦਰ ਕੁਛ, ਕਿ ਕਿਸੇ ਨੂੰ ਸ਼ਾਇਦ ਪਤਾ ਨਾ ਲੱਗੇ। ਕਬੀਰ ਸਾਹਿਬ ਨੇ ਕਿਹਾ ਸ਼ੇਖ ਸਬੂਰੀ ਬਾਹਰਾ ਜਿਹਦੇ ਕੋਲ ਸਬਰ ਨਹੀਂ, ਸੰਤੋਖ ਨਹੀਂ, ਕਿਆ ਹੱਜ ਕਾਬੇ ਜਾਏ ਜਾ ਕੀ ਦਿਲ ਸਾਬਤ ਨਹੀਂ। ਸਾਬਤ ਦਰ ਤੇ ਸਾਫ ਜਿਹਦੇ ਅੰਦਰ ਸਿਆਣਪ ਦਾ, ਚਤਰਾਈ ਦਾ, ਆਪਣੀ ਖੰਗਤਾ ਦੀ ਮੈਲ ਏ, ਜਾ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾ ਖੁਦਾਏ ਭਾਵੇਂ ਖਾਜੀ ਬਣ ਜਾਏ ਤੇ ਭਾਵੇਂ ਨਮਾਜ਼ੀ ਬਣ ਜਾਏ, ਜੇ ਅੰਦਰ ਦੀ ਸਿਆਣਪ ਚਲਾਕੀ ਨਹੀਂ ਛੱਡਦਾ ਪਿਆ ਰੱਬ ਕਿੱਥੋਂ ਮਿਲ ਜਾਏ। ਉਹਨਾਂ ਨਾਲ ਇੱਕ ਹਦਾਇਤ ਕੀਤੀ, ਕਹਿਣ ਲੱਗੇ ਇੱਕ ਕੰਮ ਕਰ, ਸਿਆਣਪ ਨਾ ਵਰਤ। ਉਹ ਅੰਮ੍ਰਿਤ ਬੋਲ ਨੇ ਉਹਨਾਂ ਦੇ, ਕਹਿਣ ਲੱਗੇ ਕਬੀਰ ਅੱਲਾਹ ਕੀ ਕਰ ਬੰਦਗੀ, ਨੀਅਤ ਰਾਸ ਕਰਕੇ ਬੰਦਗੀ ਕਰ, ਸਿਮਰਨ ਕਰ, ਚਲਾਕੀ ਨੂੰ ਛੱਡ, ਜੋ ਕੁਝ ਤੇਰੇ ਕੋਲ ਹੈ ਤੂੰ ਮਾਲਕ ਦੇ ਸਾਹਮਣੇ ਜਾ ਕੇ ਕਹਿ ਦੇ ਮੈਂ ਇਹ ਗੁਨਾਹ ਕੀਤੇ ਨੇ ਤੇ ਮੈਂ ਬੇਨਤੀ ਕਰਾਂ। ਜਿੰਨੀ ਦੇਰ ਤੱਕ ਬੰਦਾ ਚਲਾਕੀ, ਸਿਆਣਪ ਤੇ ਗੁਨਾਹ ਥੱਲੇ ਜਿੰਦਾ ਓਨੀ ਦੇਰ ਤੱਕ ਭਾਰ ਜੇ, ਜਿੱਦਣ ਬੰਦਾ ਆਪਣਾ ਆਪ ਗੁਰੂ ਸਾਹਮਣੇ ਰੱਖ ਦਿੰਦਾ ਅੰਦਰੋਂ ਹਲਕਾ ਹੋ ਜਾਂਦਾ। ਜੇ ਦੁਨਿਆਵੀ ਤੌਰ ਤੇ ਵੀ ਦੇਖੋ ਨਾ, ਪਰਿਵਾਰਾਂ ਵਿੱਚ, ਘਰਾਂ ਵਿੱਚ, ਕੰਮਾਂ ਕਾਰਾਂ ਤੇ ਜਦੋਂ ਬੰਦਾ ਆਪਣੀ ਚਲਾਕੀ ਜਾਂ ਗਲਤੀ ਨੂੰ ਲੁਕਾਉਂਦਾ ਹੈ ਨਾ ਸਿਆਣਪ ਨਾਲ, ਕਿਉਂਕਿ ਗਲਤੀ ਵੀ ਤਾਂ ਸਿਆਣਪ ਨਾਲ ਹੀ ਲੁਕਾਈ ਜਾਂਦੀ ਹੈ, ਓਨੀ ਦੇਰ ਤੱਕ ਉਹਦੇ ਅੰਦਰ ਇਹ ਬੋਝ ਜ਼ਰੂਰ ਰਹੇਗਾ। ਜੇ ਪਤਾ ਲੱਗ ਗਿਆ, ਜੇ ਪਕੜੇ ਗਏ ਤੇ ਸੱਚਾਈ ਐਵੇਂ ਉਹ ਸਿਆਣਾ ਬਣਦਾ ਬਣਦਾ ਕਈ ਵਾਰੀ ਇਸ ਦਿਮਾਗੀ ਪਰੇਸ਼ਾਨੀ ਕਰਕੇ ਕਮਲਾ ਤੱਕ ਹੋ ਜਾਂਦਾ ਹੈ। ਤੇ ਜੇ ਬੰਦਾ ਦੁਨਿਆਵੀ ਤੌਰ ਤੇ ਗਲਤੀ ਕਰਕੇ ਲੁਕਾਉਣ ਦੀ ਥਾਂ ਇਹ ਮੰਨ ਲੈ ਮੇਰੇ ਤੋਂ ਭੁੱਲ ਹੋ ਗਈ ਏ, ਤੇ ਮੇਰਾ ਖਿਆਲ ਇਹ ਬੰਦਾ ਆਪਣੀ ਜ਼ਿੰਦਗੀ ਵਿੱਚ ਬਿਲਕੁਲ ਪਰੇਸ਼ਾਨੀ ਤੋਂ ਸਾਫ ਸੁਥਰਾ ਬਣ ਜਾਏਗਾ। ਜਿਹੜਾ ਬੰਦਾ ਦੁਨਿਆਵੀ ਗੱਲ ਲੁਕਾਉਂਦਾ ਹੈ ਉਹ ਪਰੇਸ਼ਾਨ ਹੋ ਜਾਂਦਾ ਹੈ, ਤੇ ਜਿਹੜਾ ਬੰਦਾ ਰੱਬ ਤੋਂ ਲੁਕਾਉਣ ਦਾ ਯਤਨ ਕਰਦਾ, ਜਿਹੜਾ ਸਭ ਕੁਝ ਦੇਖਦਾ, ਉਸ ਚਲਾਕ ਬੰਦੇ ਦਾ ਕੀ ਬਣੇਗਾ, ਬੋਝ ਵੀ ਜੀਏਗਾ। ਜੇ ਆਪਣਾ ਆਪ ਦੱਸ ਦੇ ਕਿ ਮੈਂ ਇਹ ਗੁਨਾਹ ਕੀਤੇ ਨੇ, ਉੱਥੇ ਫਿਰ ਸਿਆਣਪ ਨਹੀਂ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚ ਦੇਖੋ, ਉਹ ਪਰਮੇਸ਼ਵਰ ਰੂਪ ਨੇ, ਨਿਰਾਕਾਰ ਦਾ ਸਾਕਾਰ ਰੂਪ ਨੇ। ਤੇ ਇਹ ਵੀ ਅਰਜ਼ ਕਰਦਿਆਂ ਕਿ ਭਾਵੇਂ ਕਈ ਵਾਰੀ ਕਈ ਸਾਡੇ ਸੱਜਣ ਜਦੋਂ ਇਹ ਅਰਥ ਆਪਾਂ ਕਰਨ ਤੁਰਨੇ ਆ ਬਾਣੀ ਦੇ, ਤੇ ਬਾਣੀ ਦੇ ਅਰਥਾਂ ਦਾ ਥਾਂ ਨਹੀਂ। ਫਾਰਸੀ ਦਾ ਇੱਕ ਵਿਦਵਾਨ ਕਹਿੰਦਾ ਕਿ ਵਿਦਵਾਨ ਸੱਜਣ ਤੈਨੂੰ ਜਿੰਨੀ ਕੁਝ ਸਮਝ ਕੇ ਤੂੰ ਅੱਖਰਾਂ ਦੇ ਅਰਥ ਕਰ, ਪਰ ਚੇਤੇ ਰੱਖੀ ਇੱਕ ਸ਼ਬਦ ਦੇ ਅਰਥ 400 ਤੋਂ ਵੱਧ ਵੀ ਹੋ ਸਕਦੇ। ਉਹਨਾਂ ਸੈਂਕੜੇ ਕਿਹਾ। ਹੁਣ ਜਦੋਂ ਅਸੀਂ ਉਸ ਗੱਲ ਵੱਲ ਜਾਣੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਤੇ ਗੁਰੂ ਨੂੰ ਪਰਮਾਤਮਾ ਮੰਨਿਆ ਹੈ, ਸੱਚਾਈ ਇਹ ਵੇ, ਕਿਉਂਕਿ ਅਸੀਂ ਇਸ ਪਾਸੇ ਪੈ ਜਾਂਦੇ ਹਾਂ, ਫਿਰ ਉਹ ਜੂਨ ਚ ਅਸੀਂ ਕੁਦਮ ਕਹਿ ਦਿੰਦੇ ਹਾਂ ਕਿ ਠਾਕੁਰ ਤੇ ਜੂਨ ਵਿੱਚ ਨਹੀਂ ਆਉਂਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਾਂ ਇਹ ਭੱਟਾਂ ਨੇ, ਭੱਟ ਸਾਹਿਬਾਨਾਂ ਨੇ ਕਿਹਾ, ਕਹਿਣ ਲੱਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਹਰੀ ਗੁਰੂ ਨਾਨਕ ਕਹਾਇਆ। ਜਸ ਬਾਬਾ ਸੱਤਾ ਬਲਵੰਡ ਸਾਹਿਬ ਉਹਨਾਂ ਦੇ ਪਵਿੱਤਰ ਬਚਨ ਨੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੂੰ ਸਿੱਖਾਂ ਨੇ ਦੇਖ ਕੇ ਜਦੋਂ ਮੱਥਾ ਟੇਕਿਆ, ਉਹਨਾਂ ਨੇ ਕੱਲਾ ਰਾਮਦਾਸ ਗੁਰੂ ਨਹੀਂ, ਉਹਨਾਂ ਕਿਹਾ ਤਾਂ ਪਾਰ ਬ੍ਰਹਮ ਹੈ ਸਾਡਾ। ਸਿੱਖੀ ਅਤਿ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ, ਪਾਰ ਬ੍ਰਹਮ ਕਰਕੇ, ਪਰਮਾਤਮਾ ਕਰਕੇ। ਫਿਰ ਇੱਥੇ ਕਈ ਵਾਰੀ ਅਸੀਂ ਕਹਿੰਦੇ ਹਾਂ ਲਓ ਜੀ ਉਹ ਇੱਕ ਗੱਲ ਲੈ ਲੈਂਦੇ ਆ, ਦਸਮ ਪਿਤਾ ਜੀ ਦਾ ਇੱਕ ਬਚਨ ਹੈ ਨਾ, ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੈਂ ਭਰੇ, ਮੋਕੋ ਦਾਸ ਤਵਨ ਕਾ ਜਾਨੂ। ਅਸੀਂ ਜਦੋਂ ਇਹ ਸ਼ਬਦ ਪੜ੍ਹਨੇ ਆ ਫਿਰ ਕਹਿੰਦੇ ਆ ਜੀ ਮਹਾਰਾਜ ਜੀ ਨੇ ਕਿਹਾ, ਵੈਸੇ ਪਟਨਾ ਸਾਹਿਬ ਹੀ ਐਤਕੀ ਸਾਰੇ ਬੁਲਾਰੇ ਬੋਲੇ ਤੇ ਜੋ ਮੈਂ ਅਰਜ਼ ਕਰਨ ਤੁਰਿਆ ਵਾਂ ਇਹਨੂੰ, ਇਹ ਮੈਂ ਹੋ ਸਕਦਾ ਗਲਤ ਹੋ, ਹੋ ਸਕਦਾ ਕਿ ਹਾਂ ਮੈਂ ਗਲਤ, ਪਰ ਮੇਰੇ ਅੰਦਰ ਦੀ ਭਾਵਨਾ ਕਹਿੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜੁਨ ਦੇਵ ਕਹਿ ਰਹੇ ਨੇ ਭਾਈ ਭੱਟਾਂ ਦੀ ਗੱਲ ਕਰਾਂਗੇ, ਬਾਬਾ ਸੱਤਾ ਬਲਵੰਡ ਸਾਹਿਬ ਦੀ ਗੱਲ ਕਰਾਂਗੇ, ਅਸੀਂ ਕਹਾਂਗੇ ਉਹ ਸਿੱਖ ਨੇ, ਸਿੱਖ ਦੀ ਭਾਵਨਾ ਹੈ। ਤੇ ਜੇ ਪੰਚਮ ਗੁਰਦੇਵ ਕਹਿ ਦੇਣ ਵੀ ਪਹਿਲਾ ਪਾਤਸ਼ਾਹ ਰੱਬ ਹੈ, ਜੋ ਤੋਈ ਇਹ ਸਵਈਆ ਹੈ ਕਿ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਮਿਲੇ ਦਾਨ ਸੰਤ ਰੇਨ ਜਿਹ ਲਗ ਭਵਜਲ ਤਰਨਾ, ਬਿੰਤ ਕਰੂ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਵ ਦਰਸ਼ਮਨ ਚਾਉ ਭਗਤ ਇਹ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮੈਂ ਦੋ ਤੁਕਾਂ। ਕਿ ਹਨੇਰੇ ਵਿੱਚ ਇੱਕ ਦੀਵਕ ਦੀਪਕ ਬਲਿਆ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਤਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਹੁਣ ਧੰਨ ਗੁਰੂ ਅਰਜੁਨ ਦੇਵ ਜੀ ਦਾ ਬਚਨ ਹੈ ਕਿ ਗੁਰੂ ਪਾਰ ਬ੍ਰਹਮ ਹੈ। ਤੇ ਇੱਥੇ ਇੱਕ ਸਵਾਲ ਉੱਠੇਗਾ, ਭਾਵੇਂ ਮੇਰਾ ਪ੍ਰਕਰਨ ਮੈਂ ਖਿੰਨ ਵਿੱਚੋਂ ਨਿਕਲਿਆ, ਕਿ ਜੋ ਹਮਕੋ ਪਰਮੇਸ਼ਰ ਉਚਰੇ, ਜਾਂ ਅਸੀਂ ਇੱਕ ਪੜ੍ਹਨੇ ਆ, ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗ ਤਮਾਸ਼ਾ। ਭਾਈ ਗੁਰਸਿੱਖੋ, ਹਮਕੋ ਦੇ ਅਰਥ ਪਹਿਲਾਂ ਅਸੀਂ ਦੇਖੀਏ, ਜੋ ਹਮਕੋ ਪਰਮੇਸ਼ਰ ਉਚਰੇ, ਜਦੋਂ ਹਜ਼ੂਰ ਦੀ ਇਹ ਪਵਿੱਤਰ ਬਾਣੀ ਪੜ੍ਹਨੇ ਆ ਨਾ, ਤੇ ਇਹਦੇ ਵਿੱਚ ਪਹਿਲਾਂ ਸਾਨੂੰ ਇਹ ਪੜ੍ਹਨਾ ਕਹਿ ਪਏਗਾ ਵੀ ਇਹ ਮਹਾਰਾਜ ਜੀ ਨੇ ਸ਼ਬਦ ਕਿੱਥੇ ਗਿਆ, ਇਹਦੇ ਅੱਗੇ ਇਹਦੇ ਪਹਿਲਾਂ ਕੀ ਚੱਲ ਰਿਹਾ। ਮਹਾਰਾਜ ਉਸ ਤੋਂ ਪਹਿਲਾਂ ਉਹਨਾਂ ਸਾਰਿਆਂ ਦਾ ਜ਼ਿਕਰ ਕਰਦੇ ਨੇ ਜਿੰਨਾ ਕੁਝ ਪਾਇਆ, ਉਹਨਾਂ ਆਪਣੇ ਬੋਲਬਾਲਾ ਕਰਨ ਦਾ ਯਤਨ ਕੀਤਾ। ਸਾਹਿਬ ਨੇ ਕਿਹਾ ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣਾ ਰਾਹ ਚਲਾਇਓ। ਆਪਣੇ ਆਪ ਮਨ ਉਚਾਰ ਤੇ ਭੈ ਦੀਵਾਨਾ, ਮਹਾਰਾਜ ਕਹਿਣ ਲੱਗੇ ਕੋ ਗੱਲ ਕਹੀ ਜਾਣ, ਮੈਂ ਹਾਂ ਅਸੀਂ ਹਾਂ ਅਸੀਂ ਹਾਂ। ਤੇ ਹੁਣ ਅਗਲੀ ਤੁਕ ਦੇਖਿਓ, ਹਮ ਦਾ ਸ਼ਬਦ ਦਾ ਅਰਥ ਇਹ ਨਹੀਂ ਕਿ ਕੇਵਲ ਮੈਂ, ਹਮ ਦਾ ਅਰਥ ਕਰਾਂਗੇ ਕਿ ਜਿਹੜੇ ਬੰਦੇ, ਇਹ ਨਹੀਂ ਵੀ ਜੋ ਮੈਨੂੰ ਪਰਮਾਤਮਾ ਕਹੇਗਾ, ਜਿਹੜੇ ਹਮ ਦਾ ਅਰਥ ਹੈ ਮੈਂ ਆਪਣੇ ਆਪ ਨੂੰ ਕਹਿ ਰਹੇ ਨੇ ਸੀ ਰੱਬ ਹਾਂ, ਸਾਡੇ ਤੋਂ ਬਿਨਾਂ ਕੋਈ ਨਹੀਂ। ਬੇਨਤੀ ਸਮਝੀ, ਹਮ ਸ਼ਬਦ ਦੇ ਅਰਥ ਕੀ, ਜਬ ਹਮ ਖੋਤੇ ਤਬ ਤੂੰ ਨਾ ਹੀ, ਹਮ ਦਾ ਅਰਥ ਹੈ ਮੈਂ, ਹਮ ਕੀਆ ਹਮ ਕਰਾਂਗੇ, ਹਮ ਮੂਰਖ ਕਵਾਰ ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਮਹਾਰਾਜ ਕਹਿੰਦੇ ਨੇ ਕਿ ਜੋ ਹਮ ਕੋ ਪਰਮੇਸ਼ਰ ਉਚਰੇ, ਜਿਹੜਾ ਕਹਿੰਦਾ ਮੈਂ ਰੱਬ ਹਾਂ ਤੇ ਸਭ ਨਰਕ ਕੁੰਡ ਮੈਂ ਪਰੇ, ਨਹੀਂ ਪਰਮਾਤਮਾ ਸਮਰੱਥ ਹੈ, ਪਰ ਸਿੱਖ ਦੀ ਇੱਕ ਭਾਵਨਾ ਹੈ, ਸੱਚਾਈ ਇਹ ਵੇ ਉਹ ਗੁਰੂ ਨੂੰ ਪਰਮਾਤਮਾ ਮੰਨਦਾ ਹੈ, ਉਹਦੇ ਲਈ ਪਰਮੇਸ਼ਰ ਦਾ ਸਾਕਾਰ ਰੂਪ ਹੈ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹੀ ਜਾਂਦੀ, ਆਪ ਜੀ ਸਹਿਜ ਪਾਠ ਅਖੰਡ ਪਾਠ ਸਾਹਿਬ ਕਰਨ ਵਾਲੇ ਗੁਰਸਿੱਖ ਬੈਠੇ ਹੋ, ਮੇਰਾ ਖਿਆਲ ਹੈ ਸੈਂਕੜੇ ਸ਼ਬਦ ਵਰਤ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਮਾਣ ਨੇ ਕਿ ਗੁਰੂ ਨਿਰਾਕਾਰ ਦਾ ਸਾਕਾਰ ਰੂਪ ਹੈ। ਭਾਈ ਸਾਹਿਬ ਨੇ ਤਾਂ ਇਹ ਬਚਨ ਕਹਿ ਦਿੱਤੇ, ਕਹਿ ਲੱਗੇ ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਉਹਨਾਂ ਨੇ ਸ਼ਬਦ ਵਰਤਿਆ, ਉਹ ਸਤ ਰੂਪ ਨੇ ਸਤ ਨਾਮ ਨੇ, ਗੁਰੂ ਪਰਮੇਸ਼ਵਰ ਦਾ ਸਾਕਾਰ ਰੂਪ ਹੈ। ਸਿਰ ਮੈਂ ਇੱਥੇ ਇੱਕ ਬੇਨਤੀ ਸੰਖੇਪ ਜੀ ਕਰਨੀ ਚਾਹੁੰਦਾ ਸਾਂ ਕਿ ਸਿੱਖ ਦੀ ਭਾਵਨਾ ਕਿ ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਪਰਮੇਸ਼ਵਰ ਸਵਰੂਪ, ਤੇ ਜੇ ਅਸੀਂ ਹੁਣ ਦਰਸ਼ਨ ਕਰਨੇ ਆ ਤੇ ਮਹਾਰਾਜ ਜੀ ਤੇ ਬਾਣੀ ਚ ਕਹਿੰਦੇ ਆ ਵਾਹ ਵਾਹ ਬਾਣੀ ਨਿਰੰਕਾਰ ਹੈ, ਉਸ ਨਿਰਾਕਾਰ ਦਾ ਗਿਆਨ ਆਕਾਰ ਰੂਪ ਵਿੱਚ। ਇੱਥੇ ਸਿਰਫ ਇੱਕ ਬੇਨਤੀ ਸੀ, ਜਿਹੜਾ ਸ਼ਲੋਕ ਸੀ ਕਿ ਮਹਾਰਾਜ ਜੀ ਨੇ ਕਿਹਾ ਭਾਈ ਆਪਣੇ ਆਪ ਵਿੱਚ ਇੰਨੀ ਨਿਰਮਾਣਤਾ, ਮੈਂ ਜੇ ਇੱਥੋਂ ਨਿਕਲਿਆ ਸਾਂ ਵਿਚਾਰ ਵਿੱਚੋਂ ਕਿ ਜਦੋਂ ਬੰਦਾ ਚਲਾਕੀ ਨਾਲ ਆਪਣੀ ਗੱਲ ਤੇ ਪਰਦਾ ਪਾਉਂਦਾ ਹੈ, ਇੱਕ ਝੂਠ ਹਜ਼ਾਰਾਂ ਝੂਠ ਬੰਦੇ ਨੂੰ ਬੁਲਵਾ ਦਿੰਦਾ, ਬਸ ਇੱਕ ਕੋਈ ਮਾੜਾ ਗੁਨਾਹ ਕੀਤਾ ਹੈ, ਮੇਰਾ ਖਿਆਲ ਹੈ ਆਪਣੇ ਆਪ ਨੂੰ ਸਪਸ਼ਟ ਕਰਦਾ, ਹਜ਼ਾਰਾਂ ਝੂਠਾਂ ਤੋਂ ਬਚ ਜਾਏਗਾ, ਉਹ ਤਾਂ ਨਹੀਂ ਬੋਲੇਗਾ। ਇੱਕ ਪਰਦਾ ਪਾਉਂਦਾ ਤੇ ਇੱਕ ਪਰਦੇ ਨੂੰ ਢੱਕਣ ਵਾਸਤੇ ਕਿੰਨੇ ਕੁ ਪਰਦੇ ਪਾਣੇ ਪੈਂਦੇ, ਤੇ ਜੇ ਸਪਸ਼ਟ ਹੋ ਜਾਏ ਤੇ ਸਤਿਗੁਰੂ ਨੇ ਤਾਂ ਬਾਣੀ ਵਿੱਚ ਭਾਈ ਗੁਨਾਹ ਵੀ ਕੋਈ ਨਾ ਕੀਤਾ, ਪਰ ਸਾਨੂੰ ਜ਼ਰੂਰ ਇਹ ਕਹਿ ਗਿਆ ਭਾਈ ਸਿਆਣਪ ਨਾ ਵਰਤੀ, ਜੇ ਕਿਤੇ ਤੂੰ ਥਿੜਕਦਾ ਦਿਸਣਾ ਹੈ ਤੇ ਆਪਣੇ ਗੁਰੂ ਪਰਮਾਤਮਾ ਸਾਹਮਣੇ ਆਪਣੀ ਭੁੱਲ ਨੂੰ ਸਵੀਕਾਰ ਲੈ, ਕਬੂਲ ਕਰ ਲੈ, ਇਹਦੇ ਵਿੱਚ ਅੰਦਰ ਸੌਖਾ ਹੋ ਜਾਏਗਾ। ਜਿਵੇਂ ਗੁਰੂ ਰਾਮਦਾਸ ਜੀ ਦੇ ਬਚਨ ਨੇ, ਉਹਨਾਂ ਤੇ ਤਾਂ ਢੁੱਕਦੇ ਨਹੀਂ, ਸਾਨੂੰ ਉਪਦੇਸ਼ ਦੇਣ ਲਈ ਕਿਹਾ, ਇਸ ਰਾਹ ਦੀ ਤੁਕ ਹੈ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ। ਗੁਰੂ ਰਾਮਦਾਸ ਜੀ ਦੇ ਕਰਮ ਨੀਚ ਨਹੀਂ, ਉਹਨਾਂ ਬਾਰੇ ਤਾਂ ਖੁਦ ਆਪਣੀ ਰਸਨਾ ਤੋਂ ਕਹਿ ਰਹੇ ਨੇ ਕਿ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ, ਕਿ ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਨਿਕਲਦਾ ਹੈ। ਜੇ ਭੱਟ ਸਾਹਿਬਾਨਾਂ ਨੂੰ ਪੜ੍ਹੀਏ, ਦੇਖੋ ਗੱਲ ਇਹ ਸਾਰੀ ਭਾਵਨਾ ਦੀ, ਅੰਦਰ ਦੀ, ਸ਼ਰਧਾ ਦੀ। ਉਹ ਕਹਿੰਦੇ ਨੇ ਭਾਈ ਜ਼ਿਆਦਾ ਕੁਝ ਨਹੀਂ ਕੋਈ ਕਹਿ ਸਕਦਾ, ਸਿਰਫ ਆਪਣੀ ਜ਼ਬਾਨ ਤੋਂ ਕੋਈ ਇੰਨੇ ਕਹਿ ਦੇ ਕਿ ਧੰਨ ਧੰਨ ਗੁਰੂ ਰਾਮਦਾਸ ਜੀ, ਕਹਿਣ ਕੇ ਇੰਨੇ ਕਹਿਣ ਨਾਲ ਅੰਦਰ ਦੇ ਪਾਪ ਕੱਟੇ ਜਾਂਦੇ, ਅੰਦਰ ਰੋਸ਼ਨੀ ਆ ਜਾਂਦੀ ਹੈ, ਅੰਦਰ ਅਗਿਆਨਤਾ ਚਲੀ ਜਾਂਦੀ ਹੈ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਕੋਈ ਕਹਿੰਦਾ ਤੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਕਹਿਣ ਲੱਗੇ ਧੰਨ ਧੰਨ ਗੁਰੂ ਰਾਮਦਾਸ ਕਹਿ ਦਈਏ ਤੇ ਰੱਬ ਨਾਲ ਸਾਂਝ ਬਣ ਜਾਂਦੀ। ਗੁਰੂ ਗ੍ਰੰਥ ਸਾਹਿਬ ਦਾ ਸਵਈਆ ਹੈ ਕਿ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਪਰ ਇੱਥੇ ਅਜੇ ਜ਼ਿਕਰ ਨਹੀਂ ਕੀਤਾ ਪਹਿਲੀਆਂ ਤੁਕਾਂ ਵਿੱਚ ਕਿਹੜੇ ਸਤਿਗੁਰੂ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਰਿਦਾ ਹਰ ਨਾਮ ਦਿਨੋ ਦਿਨ, ਜਿਸ ਗੁਰੂ ਨੂੰ ਚੇਤੇ ਕੀਤਿਆਂ ਦਿਨ ਬ ਦਿਨ ਨਾਮ ਦੀ ਚੜ੍ਹਦੀ ਕਲਾ, ਹੋਰ ਚੜ੍ਹਦੀ ਕਲਾ। ਤੇ ਸਾਹਿਬ ਕਹਿੰਦੇ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜਿਹਦਾ ਜ਼ਿਕਰ ਕੀਤਿਆਂ ਅੰਦਰ ਦੀ ਬਲਦੀ ਹੋਈ ਅੱਗ ਸ਼ਾਂਤ ਹੋ ਜਾਂਦੀ। ਜੇ ਸਤਿਗੁਰ ਸਿਮਰੰਤ ਰਿੱਦ ਸਿੱਦ ਨਵ ਨਿਧ ਪਾਵੇ, ਜਿਸ ਗੁਰੂ ਜੀ ਦਾ ਨਾਮ ਲਿਆ ਰਿੱਧੀਆਂ ਸਿੱਧੀਆਂ ਖਜ਼ਾਨੇ ਪਿੱਛੇ ਤੁਰੇ ਫਿਰਦੇ ਨੇ। ਇੱਥੇ ਇੱਕ ਬੇਨਤੀ ਸਮਝਿਓ, ਹੁਣ ਸਾਰੀ ਬਾਣੀ ਜਿਹੜੀ ਹੈ ਇਹ ਕੇਵਲ ਕਵਿਤਾ ਜਾਂ ਖਿਆਲ ਨਹੀਂ। ਇਹ ਭਾਈ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਦੇ ਦਰ ਤੇ ਵਰਤਦਾ ਉਹ ਕੁਛ ਕਿਹਾ ਜਾਂਦਾ ਹੈ, ਜੋ ਕੁਝ ਦੇਖਿਆ। ਹਾਂ ਅਸੀਂ ਕਥਾ ਵਾਲੇ ਲਿਖੀ ਹੋਈ ਸੁਣੀ ਹੋਈ ਗੱਲ ਕਰਾਂਗੇ। ਗਿਆਨੀ ਬੰਦਾ ਜਦੋਂ ਬੋਲੇਗਾ ਕਿਸੇ ਦੇ ਬੋਲ ਸੁਣਾਏਗਾ, ਤੇ ਮਹਾਂਪੁਰਖ ਜਦੋਂ ਬੋਲੇਗਾ ਪਿਆਰਿਓ ਉਹ ਆਪਣੇ ਅੰਦਰ ਦੇ ਅਨੁਭਵ ਨੂੰ ਸਾਂਝਿਆ ਕਰੇਗਾ। ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਸੰਤਨ ਕੀ ਸੁਣ ਸਾਚੀ ਸਾਖੀ। ਭਾਈ ਸੰਤਾਂ ਦੀ ਸੱਚੀ ਸਾਖੀ ਸਾਖੀ ਦਰ ਤੇ ਸਿੱਖਿਆ ਸੁਣ, ਉਹ ਪੜ੍ਹ ਕੇ ਨਹੀਂ ਉਹ ਬੋਲਦੇ। ਮਹਾਰਾਜ ਕਹਿੰਦੇ ਨੇ ਕਿ ਸੋ ਬੋਲੇ ਜੋ ਪੇਖ ਹੈ ਆਖੀ, ਜੋ ਅੱਖਾਂ ਨਾਲ ਦੇਖਦੇ ਨੇ ਉਹ ਬੋਲਦੇ। ਸਿੱਧੀ ਉਹ ਕਹਿ ਲਓ ਅੱਜ ਕੱਲ ਦੀ ਗੱਲ ਵਿੱਚ ਲਾਈਵ ਕੰਮ ਹੈ। ਖਬਰਾਂ ਪਹਿਲਾਂ ਕਿਤੇ ਕੋਈ ਵਾਕ ਹੁੰਦੀ ਸੀ ਤੇ ਉਹ ਤੋਂ ਸੁਣਿਆ ਹੋਣਾ, ਲਿਖਣੀਆਂ ਲਿਖ ਕੇ ਵੇਖਿਆ ਕਿਸੇ ਨੇ ਹੋਣਾ ਤੇ ਖਬਰਾਂ ਪੜ੍ਹ ਕੇ ਕਿਸੇ ਨੇ ਸੁਣਾਉਣੀਆਂ, ਇਸ ਤਰ੍ਹਾਂ ਸੀ ਨਾ। ਹੁਣ ਟੈਕਨੋਲੋਜੀ ਗੱਲ ਤਾਂ ਉਹੀ ਹੈ ਨਾ, ਹੁਣ ਸਿੱਧਾ ਕੈਮਰਾ ਲੱਗਾ ਨਾਲ ਹੀ ਕਹੀ ਜਾਂਦੇ ਆ ਵੇਖੋ ਤੁਹਾਨੂੰ ਦਿਖਾਉਂਦੇ ਆ। ਤੇ ਮੈਂ ਕਈ ਵਾਰੀ ਸੋਚਣਾ ਜਿਹੜੀ ਇਹ ਲਾਈਵ ਚਲਾਉਂਦੇ ਪਏ ਨੇ ਸੰਤਾਂ ਦਾ ਤੇ ਕੰਮ ਹੀ ਇਹ ਵੇ, ਉਹ ਸਿੱਧੀ ਲਾਈਵ ਹੀ ਗੱਲ ਕਰਦੇ ਨੇ ਪਿਆਰੇ, ਉਹ ਕਿਸੇ ਦੀ ਸੁਣੀ ਹੋਈ ਨਹੀਂ ਹੈ ਬੰਦੇ ਦੇ ਅੰਦਰੋਂ ਨਿਕਲੀ ਖੋਜ। ਮਹਾਰਾਜ ਕਹਿੰਦੇ ਨੇ ਦੇਖ ਤੂੰ ਭਾਵਨਾ ਨਾਲ ਇੱਕ ਵਾਰੀ ਕਹਿ ਤਾਂ ਸਹੀ, ਧੰਨ ਗੁਰੂ ਰਾਮਦਾਸ ਸ਼ਬਦ ਵਰਤ ਤੇਰੀ ਹਨੇਰਾ ਕੱਟਿਆ ਜਾਏਗਾ। ਤੂੰ ਧੰਨ ਗੁਰੂ ਰਾਮਦਾਸ ਸ਼ਬਦ ਵਰਤ ਪਿਆਰਿਆ ਤੇਰੇ ਅੰਦਰ ਦੀ ਤਪਸ਼ ਮਿਟ ਜਾਏਗੀ। ਧੰਨ ਗੁਰੂ ਰਾਮਦਾਸ ਕਹਿ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ। ਪਰ ਇਹਨਾਂ ਚਾਰ ਤੁਕਾਂ ਵਿੱਚ ਜ਼ਿਕਰ ਨਹੀਂ ਕੀਤਾ, ਤੇ ਸਿਰਫ ਜੇ ਸਤਿਗੁਰ, ਜਿਸ ਸਤਿਗੁਰੂ ਨੂੰ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਰਿਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਦ ਸਿੱਧ ਨਵਨਿਤ ਪਾਵੇ, ਸੋਈ ਰਾਮਦਾਸ ਗੁਰ ਬਲ ਭਾਣ। ਮਹਾਰਾਜ ਕਹਿੰਦੇ ਨੇ ਉਹ ਧੰਨ ਗੁਰੂ ਰਾਮਦਾਸ ਜੀ ਨੇ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲਖ ਪ੍ਰਪਾਈਏ ਸੋ ਸਤਿਗੁਰ ਸਿਮਰੋ ਨਰੋ। ਕਹਿੰਦੇ ਨੇ ਭਲੇ ਪੁਰਖੋ, ਸਿਆਣੇ ਬੰਦਿਓ, ਜਿਸ ਗੁਰੂ ਨੂੰ ਚੇਤੇ ਕੀਤਿਆਂ ਪਰਮਾਤਮਾ ਮਿਲਦਾ ਉਸ ਗੁਰੂ ਨੂੰ ਚੇਤੇ ਕਰੋ। ਕਿੱਡੀ ਵੱਡੀ ਭਾਵਨਾ ਹੋਵੇਗੀ ਕਿ ਇਹ ਸ਼ਬਦ ਕਹਿਣੇ। ਪਰ ਹੁਣ ਜਿਨ੍ਹਾਂ ਦਾ ਨਾਮ ਲਿਆ ਤਪਸ਼ ਮਿਟਦੀ ਏ, ਉਹ ਕਹਿ ਰਹੇ ਨੇ ਮੇਰੇ ਰਾਮ ਇਹ ਨੀਚ ਕਰਮ ਕਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਾ ਮੇਰੇ। ਕਿਹੜੇ ਅਵਗਣ ਮਹਾਰਾਜ? ਮਹਾਰਾਜ ਜੀ ਕਹਿਣ ਲੱਗੇ ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਇੱਕ ਸੋਨਾ ਕਣਕ ਤੇ ਦੂਸਰੀ ਕਾਮਣੀ, ਇੱਕ ਸੁਰਾ ਤੇ ਦੂਸਰੀ ਸੁੰਦਰੀ, ਕਣਕ ਨਾਰੀ ਮੈਂ महाराज कितने अंदर प्रवृत्त होया पे है, कंचन नारी में जियो लुप्त है वो मीठा माया, घर मंदिर घोड़े खुशी मन अन रस लाया, हर प्रभ चित न आवी क्यों छूटा, मेरे कर राया मेरे राम ए नीच कर्म हर वे। ते मेरा मन कहता सचे पातशाह इनी कृपा वरतान दे हो, पर ए शब्द तुसी सानू सिखाए पाए सिखो नाम जपदिया इनी निम्रता विच आयो बोझ ना रखिया जे, जे मान लो एहो जिहा किसे दिन फुरना भी उठे गुरु दे सामने जाके खिमा मांग लो मालका मेरे कर्मां नू बख्श दे। सियाणप है कि बंदा गुनाह करदा है पर पढ़दे चलाकी चे शब्द मैं कह रहा सा। कबीर साहब ने कहा कबीर अल्लाह की कर बंदगी, अल्लाह दी परमात्मा दी इबादत करो दा सिमरन कर, जे सिमरत दुख जाए दिल में साई प्रगट है बुझ है बलंती नाए, वो परमात्मा तेरे दिल विच प्रगट हो जाएगा। पर शेख हाजी काजी और नेमी प्रेमी हुण कला ए नहीं भी कबीर साहब बनारस विच ने ते मुसलमान नू कह रहे ने, वो ब्राह्मण नू भी कह रहे ने देखो लोको रब नाल चलाकियां वरदे हो, मत्थे ते तिलक लाया हाथ विच माला पकड़िए ते अंदरों छुरियां चलांदे हो, रब अंदरों जानदा है माथ है तिलक हाथ माला बाना लोगन राम खिलौना जाना। आई सियाणप है सब कहने चलाकी छड़ दे खिलौना जाना छड़ दे तू। जे बाबा फरीद साहब दे बचन पढ़ो ते उन्होंने तो यह क्या कहन लगे कन मुसला चालाकी सूफ गल गल विच सूफिया वाला चोला लम्मा चोला कन मुसला सूफ कल दिल काती गुड़वात बार दिसै चानना सियाणप दिल अंधियारी रात बार लाइटां लगियां होण ते अंदर घोपा नेरा होवे। ते सच्चाई है जे जिथे बाहरों लाइटेंगे अंदर घोपा नेरा पा भी उथे हुंदे। अजो कि बाबा जी ने कहा असीं चुगिरदे देखदे नहीं जिन्हां शहरां विच जिहड़े आ क्लब पब लोकी दसदे आ ਆਪਾਂ ਤੇ ਭਾਈ ਸਿੱਧੀ ਗੱਲ ਗੁਰਦੁਆਰੇ ਆਏ ਗੁਰਦੁਆਰਿਓ ਵਾਪਸ ਗਏ ਤੇ ਜੇ ਕੋਈ ਉੱਥੇ ਪੁੱਛਦਾ ਇਹਨੇ ਵੀ ਕਿਸ ਤਰ੍ਹਾਂ ਮੈਂ ਤੇ ਕਹਿੰਦਾ ਮੈਨੂੰ ਤੇ ਇਕੱਲੇ ਸਿੱਖੀ ਦਿਸ ਦਿਨ ਮੈਂ ਹੋਰ ਥਾਂ ਗਿਆ ਹੀ ਕੋਈ ਨੀ, ਜਦੋਂ ਜਿੱਥੇ ਗਏ ਉੱਥੇ ਵੀ ਸਿੱਖ ਦਿਸੇ ਬਾਕੀ ਕਿਤੇ। ਪਰ ਕੁਝ ਦੱਸਣ ਵਾਲੇ ਦੱਸਦੇ ਆ ਕਿ ਜਿੱਥੇ ਪਾਪ ਵਰਤਦਾ ਉੱਥੇ ਬਾਹਰ ਚਮਕ ਬੜੀ ਹੁੰਦੀ ਏ ਅੰਦਰ ਹਨੇਰਾ ਹੁੰਦਾ। ਤੇ ਮੈਨੂੰ ਬਾਬਾ ਜੀ ਦਾ ਸ਼ਲੋਕ ਚੇਤੇ ਆ ਜਾਂਦਾ ਹੈ ਸੱਚਾਈ ਏ ਵੀ ਜਿੱਥੋਂ ਬਾਹਰੋਂ ਜਗਮਗਾਹਟ ਹੋਵੇ ਤੇ ਅੰਦਰ ਪਾਪ ਹੁੰਦੇ ਹੁੰਦੇ ਨੇ, ਤੇ ਜਿਹੜਾ ਬੰਦਾ ਬਾਹਰੋਂ ਸਿਆਣਾ ਬਣਦਾ ਹੋਵੇ ਤੇ ਅੰਦਰੋਂ ਕਈ ਵਾਰੀ ਗੁਨਾਹ ਕਰਦਾ ਹੁੰਦਾ। ਬਾਹਰ ਚਮਕ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਇਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਅੰਮ੍ਰਿਤ ਬਾਣੀ ਵਿੱਚ ਕਹਿਣ ਲੱਗੇ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਸਿਆਣਪ, ਬਾਹਰੋਂ ਬੜੀ ਚਟਿਆਈ ਰੰਗ ਰੋਗਣ ਕੀਤੇ ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ। ਸਿਰਫ ਇੱਕ ਬੇਨਤੀ ਕਿ ਤਜੋ ਸਿਆਣਪ ਸੁਰ ਜਨੋ, ਛੱਡ ਦੇ ਸਿਆਣਪ ਨੂੰ ਛੱਡ ਦੇ ਆਪਣੀਆਂ ਗੱਲਾਂ ਬਾਤਾਂ ਨੂੰ, ਪਿਆਰਿਆ ਤੂੰ ਸਮਰਪਿਤ ਹੋ ਜਾ ਜਿੱਥੇ ਸਿਆਣਪ ਚਲੀ ਜਾਏ। ਤੇ ਮੱਥਾ ਟੇਕਣ ਦਾ ਮਤਲਬ ਵੀ ਇਹ ਵੀ ਇੱਥੇ ਇੱਕ ਵਾਰ ਆਪਾਂ ਸੋਹਿਲਾ ਸਾਹਿਬ ਜੀ ਦੀ ਕਥਾ ਕੀਤੀ ਸੀ ਤੇ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਭਾਈ ਸਭ ਤੋਂ ਵੱਡਾ ਪੁੰਨ ਸਭ ਤੋਂ ਵੱਡਾ ਦਾਨ ਇਹ ਵੇ ਕਿ ਤੈਨੂੰ ਆਪਣੇ ਗੁਰੂ ਦੇ ਸਾਹਮਣੇ ਮੱਥਾ ਟੇਕਣ ਦੀ ਜਾਚ ਆਏ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਸਿਆਣਪ ਛੱਡ ਤੋਂ ਬਾਅਦ ਅਗਲਾ ਕੰਮ ਕੀ ਕਰਨਾ ਹੈ? ਹਜ਼ੂਰ ਕਹਿ ਰਹੇ ਨੇ ਇਹ ਕੰਮ ਕਰ ਸਿਆਣਪ ਛੱਡ ਦੇ, ਸਿਮਰੋ ਹਰ ਹਰ ਰਾਏ ਸਿਮਰੋ ਹਾਏ ਥੱਲੇ ਔਂਕੜ ਪਈ। ਕਹਿੰਦੇ ਨੇ ਭਾਈ ਸਿਮਰੋ ਤੁਸੀਂ ਕਿਹਨੂੰ? ਜਿਹੜਾ ਹਰ ਹਰ ਰਾਏ ਹਰ ਹਰ ਦਾ ਕਰਾਂਗੇ ਖਰੀ ਪਰਮਾਤਮਾ ਤੇ ਰਾਏ ਦਾ ਅਰਥ ਹੈ ਰਾਜਾ। ਕਹਿੰਦੇ ਨੇ ਉਸ ਹਰੀ ਰਾਜੇ ਨੂੰ ਉਸ ਪਰਮਾਤਮਾ ਨੂੰ ਸਿਮਰੋ। ਜੇ ਦੁੱਖ ਭਰਮ ਭਾਉ ਦੂਰ ਕਰਨਾ ਤੇ ਫਿਰ ਸਿਆਣਪ ਛੱਡ ਤੇ ਉਹਨੂੰ ਸਿਮਰ ਸਿਮਰ। ਸਾਰੀ ਬਾਣੀ ਨੇ ਜ਼ਿਕਰ ਕੀਤਾ ਇੱਕ ਹੈ ਜਪ ਇੱਕ ਹੈ ਸਿਮਰਨ, ਇੱਕ ਹੈ ਆਰਾਧਨਾ ਇੱਕ ਹੈ ਧਿਆਉਣਾ। ਜਪ ਕੀ ਹੈ ਤੇ ਸਿਮਰਨ ਕੀ ਹੈ? ਵੈਸੇ ਤਾਂ ਦੇਖੋ ਪਰਮਾਰਥ ਕਮਾਉਣ ਵਾਲਿਆਂ ਦੀ ਆਪੋ ਆਪਣੀ ਅੰਦਰ ਦੀ ਖੇਡ ਹੁੰਦੀ ਹੈ, ਪਰ ਮੰਜ਼ਿਲ ਇੱਕੋ ਹੀ ਹੈ ਟਿਕਾਣਾ ਇੱਕੋ ਹੀ ਹੈ। ਜੇ ਨਾਮ ਦੇ ਬੀਠਲ ਕਹਿ ਕੇ ਆਵਾਜ਼ ਦੇਈ ਜਾਂਦੇ ਨੇ ਨਾ, ਤੇ ਭਗਤ ਕਬੀਰ ਸਾਹਿਬ ਰਮਈਆ ਕਹਿੰਦੇ ਪਏ ਨੇ, ਬਾਬਾ ਫਰੀਦ ਸਾਹਿਬ ਅੱਲਾ ਕਹਿੰਦੇ ਨੇ, ਰਸਾਈ ਸਾਰਿਆਂ ਦੀ ਇੱਕੋ ਤੱਕ ਹੀ ਹੈ। ਆਪ ਉਹ ਆਪਣੀ ਭਾਵ ਨਾਲ ਭਾਵਨਾ ਦੇ ਨਾਮਾਂ ਨਾਲ ਪੁਕਾਰ ਰਹੇ। ਹਜ਼ੂਰ ਕਿਰਪਾਲੂ ਜੀ, ਸਿਮਰਨ ਤੇ ਜਪ, ਜਪ ਹੀ ਸਿਮਰਨ ਬਣੇਗਾ। ਜਪ ਦਾ ਸੰਬੰਧ ਰਸਨਾ ਨਾਲ ਹੈ, ਸਿਮਰਨ ਦਾ ਸੰਬੰਧ ਅੰਦਰ ਦੀ ਚੇਤਾ ਸ਼ਕਤੀ ਨਾਲ ਹੈ। ਬਸ ਇਸ ਨੂੰ ਥੋੜਾ ਜਿਹਾ ਅਸੀਂ ਬਾਣੀ ਚੋਂ ਦੇਖਾਂਗੇ, ਭਾਵੇਂ ਧਿਆਣਾ ਵੀ, ਜਪਣਾ ਵੀ, ਆਰਾਧਨਾ ਵੀ, ਸਿਮਰਨਾ ਵੀ, ਚਿੰਤਨ ਵੀ, ਇਹ ਸਾਰੇ ਸ਼ਬਦ ਸੱਚੀ ਸਰਕਾਰ ਨੇ ਅੰਮ੍ਰਿਤ ਬਾਣੀ ਚ ਰੱਖੇ ਨੇ। ਗੁਰਮਤ ਵਿੱਚ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ ਜਪ ਤੇ ਸਿਮਰਨ ਤੇ। ਜਪ ਦਾ ਸੰਬੰਧ ਸਾਡੀ ਜ਼ਬਾਨ ਦੇ ਨਾਲ ਹੈ, ਸਾਡੀ ਰਸਨਾ ਨਾਲ ਹੈ। ਤੇ ਜਦੋਂ ਆਪਾਂ ਜਪਾਂਗੇ, ਹੁਣ ਜਪਿਆ ਹੋਇਆ ਸਾਡੇ ਅੰਦਰ ਆਪਣੇ ਆਪ ਅਸਰ ਕਰਦਾ, ਅੰਦਰ ਦੀ ਭਾਵਨਾ ਸ਼ੁੱਧ ਹੋਵੇ। ਤੇ ਮੇਰੀ ਇੱਕ ਬੇਨਤੀ ਹੈ, ਭਾਵੇਂ ਕਿਸੇ ਨੂੰ ਜਪਣ ਵਾਲੇ ਸ਼ਬਦ ਦੇ ਅਰਥ ਵੀ ਨਾ ਆਉਂਦੇ ਹੋਣ, ਕਿਰਪਾ ਕਰਿਓ, ਬੇਨਤੀ ਹੈ, ਸੁਣ ਲਿਓ, ਅਰਥ ਵੀ ਨਾ ਆਉਂਦੇ ਹੋਣ, ਅੰਦਰ ਦੀ ਭਾਵਨਾ ਸ਼ੁੱਧ ਹੋਵੇ ਤੇ ਸ਼ਬਦ ਫਿਰ ਵੀ ਅਸਰ ਕਰੀ ਜਾਂਦਾ। ਜਿਵੇਂ ਇੱਕ ਬੱਚਾ, ਉਹਨੂੰ ਪਿਆਸ ਲੱਗਦੀ ਹੈ, ਇੱਕ ਅਨਪੜ੍ਹ ਬੰਦੇ ਨੂੰ ਪਿਆਸ ਲੱਗਦੀ ਹੈ, ਉਹਨੂੰ ਸਿਰਫ ਇਹਨਾਂ ਦੋ ਗੱਲਾਂ ਦਾ ਪਤਾ ਹੈ ਕਿ ਪਾਣੀ ਵਿੱਚ ਸ਼ਕਤੀ ਹੈ, ਉਹ ਪਿਆਸ ਬੁਝਾ ਸਕਦਾ ਹੈ। ਇੰਨਾ ਪਤਾ ਵੀ ਪਾਣੀ ਪੀਤਾ ਤੇ ਅੰਦਰ ਦੀ ਪਿਆਸ ਜਾਏਗੀ, ਤੇ ਜੇਕਰ ਉਹਨੂੰ ਕਹੀਏ ਵੀ ਸਾਨੂੰ ਇਹ ਦੱਸ ਕਿ ਪਾਣੀ ਬਣਿਆ ਕਿਵੇਂ, ਪਾਣੀ ਵਿੱਚ ਕਿਹੜਾ ਇਹ ਤੱਤ ਵਿੱਚ ਕਿਹੜੀ ਕਿਹੜੀ ਗੈਸ, ਤੇ ਮੈਂ ਬੇਨਤੀ ਕਰਾਂ, ਉਸ ਨੂੰ ਕੋਈ ਪਤਾ ਨਹੀਂ ਇਹ ਪਾਣੀ ਕਿਵੇਂ ਬਣਿਆ, ਕਿਵੇਂ ਪਰਮਾਤਮਾ ਨੇ ਖੇਡ ਬਣਾਈ। ਹਾਂ ਠੀਕ ਹੈ, ਸਾਇੰਸ ਵਾਲਾ, ਵਿਗਿਆਨ ਵਾਲਾ ਤਾਂ ਦੱਸ ਦੇਗਾ ਆਹ ਸੂਤਰ ਏ ਇਵੇਂ ਬਣਿਆ, ਆਹ ਕੁਝ ਰਲਿਆ, ਹਾਈਡਰੋਜਨ ਤੇ ਆਕਸੀਜਨ ਮਿਲੀ ਤਾਂ ਪਾਣੀ ਬਣਿਆ। ਹੁਣ ਜਿਸ ਬੰਦੇ ਨੂੰ H2O ਦਾ ਪਤਾ ਹੀ ਨਹੀਂ, ਕੀ ਉਹ ਜੇ ਸ਼ਰਧਾ ਨਾਲ ਪਾਣੀ ਪੀਂਦਾ ਤੇ ਪਾਣੀ ਕਹੇਗਾ ਕਿ ਤੈਨੂੰ ਮੇਰੇ ਅਰਥਾਂ ਦਾ ਪਤਾ ਨਹੀਂ, ਮੈਂ ਕਿਵੇਂ ਬਣਿਆ ਤੇ ਮੈਂ ਤੇਰੇ ਉੱਤੇ ਅਸਰ ਨਹੀਂ ਕਰਨਾ। ਜੇ ਬਾਹਰ ਮੁਖੀ ਇੱਕ ਤੱਤ, ਇੱਕ ਮਾਦਾ ਸੰਸਾਰ ਦਾ ਤੱਤ ਪਾਣੀ ਪੀਂਦੇ ਹਾਂ ਤੇ ਪਿਆਸ ਨੂੰ ਖਤਮ ਕਰ ਦਿੰਦਾ, ਤੇ ਭਾਈ ਜੇ ਅੰਦਰ ਦੀ ਭਾਵਨਾ ਹੋਵੇ ਪਰਮਾਤਮਾ ਨੂੰ ਕੋਈ ਪਿਆਰੇ, ਅੰਦਰ ਦੀ ਪਿਆਸ ਬੁਝਦੀ ਏ, ਤੇ ਜੇ H2O ਜਾਣਦਾ ਵੀ ਰਹੇ ਤੇ ਚਲਾਕੀਆਂ ਵਰਤੀ ਜਾਏ, ਫਿਰ ਅਸਰ ਕਿਵੇਂ ਹੋਵੇਗਾ। ਸਭ ਤੋਂ ਪਹਿਲੀ ਬੇਨਤੀ ਜਪ, ਜਪਣ ਦਾ ਸੰਬੰਧ ਮੈਂ ਫਿਰ ਅਰਜ਼ ਕਰਾਂ ਸਾਡੀ ਰਸਨਾ ਨਾਲ ਹੈ। ਹਜ਼ੂਰ ਨੇ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ ਜਪਣ ਦੇ ਸੰਬੰਧ ਵਿੱਚ। ਗੁਰੂ ਸਾਹਿਬ ਨੇ ਕਿਹਾ ਰਸਨਾ ਜਪਿਆ ਏਕ ਨਾਮ, ਰਸਨਾ ਨਾਲ ਇੱਕ ਨਾਮ ਨੂੰ ਵਾਹਿਗੁਰੂ ਜੀ ਨੂੰ ਜਪ, ਇਆਂ ਸੁੱਖ ਆਨੰਦ ਘਣਾ। ਇਹ ਜਪਿਆ ਹੋਇਆ ਇੱਥੇ ਤਾਂ ਸੁੱਖ ਦੇਵੇਗਾ ਤੇ ਅੱਗੇ ਪਿਆਰਿਆ ਤੇਰੇ ਨਾਲ ਚੱਲੇਗਾ, ਇਆਂ ਸੁੱਖ ਆਨੰਦ ਘਣਾ। ਆਗੈ ਜੀ ਕੈ, ਆਗੈ ਜੀ ਕੈ ਸੰਗ ਕਾਮੇ, ਤੇਰੇ ਅੱਗੇ ਨਾਲ ਚੱਲੇਗਾ ਜੇ ਤੂੰ ਪਰਿਪੂਰਨ ਪਰਮਾਤਮਾ ਨੂੰ ਆਪਣੀ ਰਸਨਾ ਨਾਲ ਜਪੇਗਾ, ਤੇਰੇ ਅੱਗੇ ਤੁਰੇਗਾ। ਫਿਰ ਇਹ ਜਿਹੜਾ ਜਪ ਹੈ ਰਸਨਾ ਤੇ ਟਿਕਦਾ ਤੇ ਆਪਣੇ ਆਪ ਖੁਦ ਬਖੁਦ ਜਿਹੜੇ ਜਪਦੇ ਨੇ ਗੁਰਮੁਖ, ਉਹਨਾਂ ਨੂੰ ਪਤਾ ਹੈ ਇਹ ਆਪਣੀ ਖੇਡ ਆਪ ਵਰਤਾਉਣ ਲੱਗ ਪੈਂਦਾ ਹੈ ਜਪ। ਫਿਰ ਇੱਕ ਇਹ ਵੀ ਸਵਾਲ ਉੱਠਦਾ, ਮੈਂ ਉਹ ਥੋੜਾ ਜਿਹਾ ਬੇਨਤੀ ਕਰ ਦੇਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾ, ਉਹਨਾਂ ਦੇ ਵੇਲੇ ਦੇ ਜਿਹੜੇ ਮੁਖੀ ਸਿੱਖ ਹੋਏ ਨੇ ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਨੇ ਆਪਣੀ ਇੱਕ ਰਚਨਾ ਵਿੱਚ 12 ਵਿੱਚ ਕੀਤਾ, ਇੱਕ ਪੌੜੀ ਵਿੱਚ ਉਹਨਾਂ ਕਈ ਸਿੱਖਾਂ ਦਾ ਜ਼ਿਕਰ ਕੀਤਾ, ਜਿਵੇਂ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਭਾਏ, ਗੁਰਮੁਖ ਬਾਲ ਸੁਭਾਏ ਉਦਾਸੀ, ਭਲਾ ਨਵਾਬ ਜਾਏ ਦਾ ਮਜਲਿਸ ਮਰਦਾਨਾ ਮਿਰਾਸੀ, ਜਾਂ ਉਹਨਾਂ ਬਚਨ ਕੀਤਾ ਦੌਲਤ ਖਾਂ ਲੋਧੀ ਭਲਾ ਕੋਵਾ, ਜਿੰਦ ਪੀਰ ਅਬਨਾਸ਼ੀ, ਪ੍ਰਿਥੀ ਮਲ ਸਹਿਗਲ ਭਲਾ, ਰਾਮਾ ਡਿੱਡੀ ਭਗਤ ਅਭਿਆਸੀ। ਮੇਰਾ ਖਿਆਲ ਇਹਨਾਂ ਸਿੱਖਾਂ ਦੇ ਕਈ ਨਾਮ ਹੀ ਨਹੀਂ ਸੁਣੇ ਹੋਣੇ, ਕਿਉਂਕਿ ਜਦੋਂ ਆਪਾਂ ਸਾਖੀ ਵੀ ਕਰਨੇ ਆ ਜਾਂ ਰਾਏ ਬੁਲਾਰ ਜੀ ਜਾਂ ਬੇਬੇ ਨਾਨਕੀ ਜੀ, ਭਾਈ ਮਰਦਾਨਾ ਜੀ, ਭਾਈ ਲਾਲੋ ਜੀ, ਇਹਨਾਂ ਸਿੱਖਾਂ ਦਾ ਕਦੀ ਜ਼ਿਕਰ, ਤੇ ਪੂਰੇ ਪੂਰੇ ਕਮਾਈਆਂ ਵਾਲੇ ਗੁਰੂ ਨਾਨਕ ਸਾਹਿਬ ਦੇ ਜੀ ਦਾਨ ਬਖਸ਼ੇ ਹੋਏ ਸਿੱਖ, ਉਹਨਾਂ ਵਿੱਚ ਇੱਕ ਬਚਨ ਹੁੰਦਾ ਮਾਲੋ ਮਾਂਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਆਸੀ। ਕਹਿੰਦੇ ਇੱਕ ਭਾਈ ਮਾਲੋ ਤੇ ਦੂਸਰਾ ਭਾਈ ਮਾਂਗੋ, ਕਹਿੰਦੇ ਨੇ ਦੋਨੋਂ ਜਿਹੜੇ ਸਿੱਖ ਨੇ ਗੁਰਬਾਣੀ ਦੇ ਬੜੇ ਰਸੀਆ, ਤੇ ਦੋਨੋਂ ਕਰਦੇ ਕੀ ਨੇ, ਕੀਰਤਨ ਕਰਦੇ ਨੇ, ਦੋਨੋਂ ਕਥਾ ਵਿਚਾਰ ਕਰਦੇ ਨੇ, ਤੇ ਜਦੋਂ ਇਹ ਕੀਰਤਨ ਕਰਦੇ ਨੇ ਬਾਣੀ ਪੜ੍ਹਦੇ ਨੇ, ਨਾਮ ਦਾ ਰਸ ਇਹਨਾਂ ਨੂੰ ਹੁੰਦਾ, ਤੇ ਜੁੜਦੇ ਨੇ ਤਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗਏ ਤੇ ਮੇਰਾ ਖਿਆਲ ਹੈ ਸਿੱਖਾਂ ਦੀਆਂ ਕੀਤੀਆਂ ਹੋਈਆਂ ਬੇਨਤੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਅੰਦਰ ਦੇ ਭਰਮ ਦੇ ਛੋੜ ਕੱਟਣ ਵਾਸਤੇ ਸਨ। ਭਾਈ ਮਾਲੋ ਤੇ ਭਾਈ ਮਾਂਗਾ ਹਜ਼ੂਰ ਦੇ ਚਰਨਾਂ ਚ ਬੈਠ ਕੇ ਬੇਨਤੀ ਕਰਦੇ, ਕਹਿੰਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰੋ, ਕੀਰਤਨੀਏ ਬੜੇ ਚੰਗੇ ਨੇ, ਸਾਡੇ ਤੇ ਤਰਸ ਕਰੋ, ਮਿਹਰ ਕਰੋ, ਵਿਸ਼ਨ ਰੂਪ ਕਿਵੇਂ ਹੋਈਏ, ਅਭੇਦਤਾ ਕਿਵੇਂ ਮਿਲੇ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਾਲੋ, ਭਾਈ ਮਾਂਗਾ ਤੁਸੀਂ ਕੀਰਤਨ ਕਰਦੇ ਹੋ, ਸ਼ਬਦ ਪੜ੍ਹਦੇ ਹੋ, ਦੇਖੋ ਇੱਥੇ ਲੋਕ ਅਨੇਕਾਂ ਜਾਤਨਾਵਾਂ ਸਾਧਨਾ ਕਰਦੇ ਨੇ। ਉਹ ਵੇਲਾ ਸੀ ਉਦੋਂ ਸਾਹਿਬ ਨੇ ਕਿਹਾ ਇਹ ਬੜਾ ਮਾਰਗ ਸੁਖੈਣ ਜੇ ਬਾਣੀ ਪੜ੍ਹਨਾ, ਸਿਮਰਨ ਕਰਨਾ, ਕੀਰਤਨ ਕਰਨਾ, ਮਹਾਰਾਜ ਸੁਖੈਣ ਕਿਵੇਂ? ਤੇ ਬੇਨਤੀ ਕੀਤੀ ਉਹਨੇ ਤੇ ਮਹਾਰਾਜ ਜੀ ਨੇ ਉੱਤਰ ਦਿੱਤਾ, ਦੇਖੋ ਕੋਈ ਅੱਗ ਤਪਾਉਂਦਾ ਤੇ ਪਿੰਡੇ ਨੂੰ ਸਾੜੀ ਜਾ ਰਿਹਾ ਹੈ, ਕੋਈ ਪਾਣੀ ਵਿੱਚ ਖਲੋਤਾ ਹੈ, ਕੋਈ ਪੁੱਠਾ ਲਟਕਿਆ ਹੈ, ਕੋਈ ਚੰਦਰਾਇਣ ਵਰਤ ਰੱਖ ਰਿਹਾ ਹੈ, ਕੋਈ ਸਾਰੀ ਧਰਤੀ ਤੇ ਨੰਗੇ ਪੈਰ ਬਿਨਾਂ ਕੱਪੜਿਆਂ ਤੋਂ ਦੌੜਦਾ ਪਿਆ। ਇਹ ਜਿੰਨੇ ਤਪ ਨੇ ਭਾਈ ਗੁਰਸਿੱਖੋ, ਪਹਿਲੀ ਗੱਲ ਤੇ ਇਹਦੇ ਫਲ ਇਹਨਾਂ ਮਿਲਦੇ ਹੀ ਨਹੀਂ, ਪਰ ਜੇ ਕਿਤੇ ਮੰਨ ਲਿਆ ਜਾਏ ਕਿਸੇ ਨੇ ਬਹੁਤ ਜ਼ੋਰ ਮਾਰਿਆ ਤੇ ਮਹਾਰਾਜ ਕਹਿੰਦੇ ਤਿਲ ਜਿੰਨਾ ਮਿਲੇਗਾ, ਪਰ ਚੇਤੇ ਰੱਖਿਓ ਤਿਲ ਜਿੰਨਾ ਕੋਈ ਨਾਮ ਜਪ ਲੈ ਤੇ ਜੁਗਾ ਜਿੰਨਾ ਫਲ ਮਿਲ ਜਾਏਗਾ। ਅਸੀਂ ਬਾਣੀ ਚੋਂ ਦੇਖਾਂਗੇ, ਇਹ ਨਹੀਂ ਵੀ ਇਕੱਲੇ ਜਜ਼ਬਾਤ ਲਈ ਜਾਂ ਭਾਵਕਤਾ ਲਈ, ਕਿਉਂਕਿ ਗੱਲ ਚੱਲੀ ਹੈ ਜੇ ਸਿਮਰੋ ਹਰ ਹਰ ਰਾਏ, ਉਹਦੇ ਸਿਮਰਨ ਚ ਕਿੱਡੀ ਸ਼ਕਤੀ ਹੈ। ਮਹਾਰਾਜ ਜੀ ਨੇ ਜਦੋਂ ਕਿਹਾ, ਉਹਨਾਂ ਕਿਹਾ ਮਹਾਰਾਜ ਤਿਲ ਜਿੰਨਾ, ਤੇ ਦੇਖੋ ਅਸੀਂ ਰੋਜ਼ ਇਹ ਤੁਕ ਪੜ੍ਹਨੇ, ਤੀਰਥ ਤਪ ਦਇਆ ਦੱਤ ਦਾਨ ਸਾਰੀਆਂ ਚੀਜ਼ਾਂ ਵਿੱਚ ਆ ਗਈਆਂ। ਹੁਣ ਤਪ ਦੀ ਜਿੰਨੀ ਮਰਜ਼ੀ ਵਿਆਖਿਆ ਕਰ ਲਓ, ਭਾਵੇਂ ਕੋਈ ਪੁੱਠਾ ਲਟਕੇ ਸਿੱਧਾ ਲਟਕੇ ਜਿਵੇਂ ਮਰਜ਼ੀ ਕਰੇ, ਤਪ ਦਾ ਅਰਥ ਕਰਾਂਗੇ ਸਰੀਰ ਨੂੰ ਤਪਾਣਾ। ਕੋਈ ਤੀਰਥ ਤੇ ਜਾ ਰਿਹਾ, ਕੋਈ ਤਪ ਕਰ ਰਿਹਾ, ਕੋਈ ਦਾਨ ਕਰ ਰਿਹਾ। ਤੀਰਥ ਤਪ ਦਇਆ ਬਾਰਮੁਖੀ ਦਇਆ, ਉਹ ਦਇਆ ਮਹਾਰਾਜ ਜੀ ਨੇ ਕਿਹਾ ਦਇਆ ਜ਼ਰੂਰੀ ਹੈ ਧਰਮ ਲਈ, ਪਰ ਹੁਣ ਜੇ ਬੰਦਾ ਕਹੇ ਮੈਂ ਪਾਣੀ ਪੁਣ ਕੇ ਪੀਣਾ ਹੈ, ਜਿਵੇਂ ਜੈਨੀਆਂ ਦੀ ਦਇਆ, ਫੁੱਲ ਫਦਈਅਤ ਲੈਣ ਭੜਾਸਾ ਪਾਣੀ ਦੇਖ ਸੰਘਾਈ, ਮਹਾਰਾਜ ਨੇ ਬਾਣੀ ਚ ਕਿਹਾ। ਹੁਣ ਜੇ ਉਹ ਬਾਹਰੋਂ ਉਹ ਝਾੜੂ ਲਾਈ ਜਾਣ, ਕੀੜੀ ਥੱਲੇ ਨਾ ਆ ਜਾਏ, ਮਹਾਰਾਜ ਕਹਿੰਦੇ ਨੇ ਮੰਨ ਲਓ ਕੋਈ ਬੰਦਾ ਇੰਨੀ ਦਇਆ ਪਾਲਦਾ ਪਿਆ ਪਰ ਅੰਦਰ ਦੀ ਚਲਾਕੀ। ਹਜ਼ੂਰ ਕਹਿੰਦੇ ਨੇ ਤਪ ਦਇਆ ਤੇ ਦਿੱਤੇ ਹੋਏ ਦਾਨ, ਜੇ ਕਿਸੇ ਨੂੰ ਇੱਜ਼ਤ ਮਿਲੇਗੀ ਪਿਆਰੇ, ਉਹ ਤਿਲ ਜਿੰਨਾ ਮਾਣ ਮਿਲੇਗਾ। ਤੀਰਥ ਦਪ ਦਇਆ ਦਾ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਤੇ ਉਹਨਾਂ ਕਿਹਾ ਮਹਾਰਾਜ ਇਹ ਕੀ? ਆਪ ਜੀ ਨੇ ਕਿਹਾ ਵੀ ਜੇ ਇੰਨੇ ਯਤਨ ਕਰੇਗਾ ਤੇ ਉਹਨੂੰ ਤਿਲ ਜਿੰਨਾ ਮਿਲੇਗਾ, ਤੇ ਜਿਹੜਾ ਤਿਲ ਜਿੰਨਾ ਕਿਤੇ ਰੰਜਕ ਮਾਤਰ ਨਾਮ ਨਾਲ ਜੁੜ ਜਾਏਗਾ, ਇੰਨਾ ਫਲ ਮਿਲੇਗਾ, ਉਸ ਫਲ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਫਿਰ ਇੱਥੇ ਰੋਕ ਕੇ ਇੱਕ ਬੇਨਤੀ ਕੀਤੀ, ਮਹਾਰਾਜ ਇਹ ਸਵਾਲ ਸਾਨੂੰ ਕਰਮਕਾਂਡੀ ਲੋਕ ਵੀ ਕਰਦੇ ਨੇ, ਆਪ ਸਮਰੱਥ ਗੁਰੂ ਹੋ ਤੇ ਇਹ ਗੱਲ ਚੱਲ ਪਈ, ਅੱਜ ਸਾਨੂੰ ਇਹ ਵੀ ਉੱਤਰ ਦੇ ਦਿਓ। ਉਹ ਕਹਿੰਦੇ ਨੇ ਸਿੱਖੋ, ਤੁਸੀਂ ਧਰਮਸ਼ਾਲਾ ਚ ਕੀਰਤਨ ਕਰਦੇ ਹੋ, ਸਵੇਰੇ ਉੱਠ ਕੇ ਨਾਮ ਜਪਦੇ ਹੋ, ਪਰ ਸਾਡੇ ਵੱਲ ਦੇਖੋ, ਅਸੀਂ ਤਾਂ ਕਿੰਨੀ ਮਿਹਨਤ ਮੁਸ਼ਕਤ ਕਰਨੇ ਆ, ਵਰਤ ਰੱਖਣੇ ਆ, ਦਾਨ ਕਰਨੇ ਆ, ਇਹੋ ਜਿਹਾ ਕੰਮ ਕਰਨੇ ਆ। ਮਹਾਰਾਜ ਉਹ ਕਹਿੰਦੇ ਨੇ ਜਿੰਨੀ ਮਿਹਨਤ ਵੱਧ ਕਰਾਂਗੇ ਫਲ ਓਨਾ ਜ਼ਿਆਦਾ ਮਿਲੇਗਾ, ਮਿਹਨਤ ਸਾਡੀ ਜ਼ਿਆਦਾ ਹੈ, ਤੁਸੀਂ ਘੰਟਾ ਦੋ ਘੰਟੇ ਲਾਏ। ਕਹਿਣ ਲੱਗੇ ਸਾਡੇ ਜਿੰਨੀ ਮਿਹਨਤ ਤਾਂ ਨਹੀਂ। ਮਹਾਰਾਜ ਜੀ ਮੁਸਕਰਾ ਪਏ, ਕਹਿਣ ਲੱਗੇ ਨਹੀਂ ਕੋਈ ਜ਼ਰੂਰੀ ਨਹੀਂ, ਕੋਈ ਮਿਹਨਤ ਵੱਧ ਕਰੇ ਤੇ ਫਲ ਉਹਨੂੰ ਮਿਲੇ ਜ਼ਿਆਦਾ। ਮਹਾਰਾਜ ਕਹਿੰਦੇ ਨਹੀਂ, ਇੱਥੇ ਕਈ ਵਾਰੀ ਮਿਹਨਤਾਂ ਕਰਨ ਵਾਲਿਆਂ ਨੂੰ ਫਲ ਘੱਟ ਮਿਲਦੇ ਨੇ ਤੇ ਜਿਹੜਾ ਸੁਖਮ ਜਿਹਾ ਕੰਮ ਕਰਦਾ ਉਹਨੂੰ ਫਲ ਜ਼ਿਆਦਾ ਮਿਲ ਜਾਂਦਾ ਹੈ। ਸਿੱਖ ਫਿਰ ਬੇਨਤੀ ਕਰਦੇ, ਮਹਾਰਾਜ ਇਹ ਕਿਵੇਂ? ਉੱਥੇ ਫਿਰ ਸਤਿਗੁਰੂ ਨੇ 5-6 ਉਦਾਹਰਣਾਂ ਲਗਾਤਾਰ ਦਿੱਤੀਆਂ ਨਾਮ ਦੀ ਉਪਮਾ ਵਿੱਚ। ਕਹਿਣ ਲੱਗੇ ਭਾਈ ਸਿੱਖੋ, ਇੱਕ ਲੱਕੜਾਂ ਵੱਢਣ ਵਾਲਾ ਸਾਰਾ ਦਿਨ ਲੱਕੜਾਂ ਵੱਢਦਾ, ਪਸੀਨਾ ਨਾਲ ਭਿੱਜ ਜਾਂਦਾ, ਥੱਕ ਜਾਂਦਾ, ਪਰ ਜਿੰਨੀ ਭਾਰੀ ਉਹ ਪੰਡ ਚੁੱਕ ਕੇ ਲੱਕੜਾਂ ਦੀ ਲਿਆਉਂਦਾ, 10-12 ਘੰਟੇ ਉਹਦਾ ਤਨ ਘਾਲ ਕਮਾਈ ਕਰਕੇ ਟੁੱਟ ਗਿਆ, ਪਰ ਜਦੋਂ ਵੇਚਦਾ ਕਿ ਉਹਨੂੰ ਤੋਲ ਕੇ ਜਿੰਨੀਆਂ ਲੱਕੜਾਂ ਨੇ ਉਹਦੇ ਬਰਾਬਰ ਤੋਲ ਕੇ ਪੈਸੇ ਮਿਲਦੇ ਨੇ? ਕਹਿਣ ਲੱਗੇ ਨਹੀਂ ਮਹਾਰਾਜ, ਟਕੇ ਮਿਲਦੇ। ਹਜ਼ੂਰ ਕਹਿੰਦੇ ਨੇ ਮਿਹਨਤ 12 ਘੰਟਿਆਂ ਦੀ, ਤੇ ਮਿਲੇ ਟਕੇ, ਮਿਹਨਤ ਉਹਦੀ ਜ਼ਿਆਦਾ ਤੇ ਫਲ ਘੱਟ। ਕਹਿਣ ਲੱਗੇ ਇਸ ਤੋਂ ਚੰਗਾ ਹੈ ਕਿ ਜਿਹੜਾ ਲੂਣ ਤੇਲ ਹੱਟੀ ਪਾ ਕੇ ਬੈਠਾ ਲੱਕੜ ਵਾਲੇ ਨਾਲ, ਉਹ ਮਿਹਨਤ ਉਹਦੀ ਘੱਟ ਏ ਪਰ ਸ਼ਾਮ ਨੂੰ ਆਮਦਨ ਜ਼ਿਆਦਾ ਲੈ ਕੇ ਜਾਂਦਾ। ਇਹ ਤਾਂ ਕੁਹਾੜਾ ਚਲਾਉਂਦਾ, ਉਹ ਤਾਂ ਬੈਠੇ ਹੀ ਹੈ ਨਾ, ਉਹਨੇ ਤੋੜ ਕੇ ਦੇਈ ਜਾਣਾ। ਮਹਾਰਾਜ ਕਹਿੰਦੇ ਨੇ ਉਹਦੇ ਨਾਲੋਂ ਮਿਹਨਤ ਘੱਟ ਪਰ ਫਲ ਇਹਦਾ ਜ਼ਿਆਦਾ। ਕਹਿਣਗੇ ਇਸ ਤੋਂ ਅੱਗੇ ਤੁਰੋ ਕਿ ਇੱਕ ਕੱਪੜੇ ਵੇਚਦਾ, ਦੁਕਾਨ ਤੇ ਬੈਠਾ, ਉਹ ਗੱਲ ਮਾਰਦਾ ਤੇ ਮਹਾਰਾਜ ਕਹਿੰਦੇ ਨੇ ਤੇਲ ਲੂਣ ਵੇਚਣ ਵਾਲੇ ਨੂੰ ਫਿਰ ਵੀ ਭਾਰ ਚੁੱਕਦਾ, ਕਿਤੇ ਨਾ ਕਿਤੇ ਕੱਪੜਿਆਂ ਤੇ ਦਾਗ ਲੱਗ ਜਾਂਦਾ। ਕੱਪੜੇ ਵੇਚਣ ਵਾਲਾ ਤਾਂ ਸਾਫ਼ ਸੁਥਰੇ ਕੱਪੜੇ, ਪਰ ਫਲ ਉਹ ਲੂਣ ਦੇਣ ਵਾਲੇ ਨਾਲ ਜ਼ਿਆਦਾ ਲੈ ਗਿਆ। ਤੇ ਮਹਾਰਾਜ ਕਹਿਣਗੇ ਇਸ ਤੋਂ ਅੱਗੇ ਸੁਨਾਰ ਨੇ ਗਹਿਣੇ ਘੜੇ ਨੇ ਤੇ ਉਹ ਸੋਨਾ ਵੇਚਦਾ, ਕਈ ਵਾਰੀ ਉਹਦਾ 2 ਤੋਲੇ ਸੋਨਾ ਕਈ ਗਜ ਕੱਪੜੇ ਵੇਚਣ ਨਾਲੋਂ ਵੱਧ ਫਲ ਦੇ ਜਾਂਦਾ। ਤੇ ਅਖੀਰ ਤੇ ਮਹਾਰਾਜ ਕਹਿਣ ਲੱਗੇ ਸਾਰੇ ਮਿਹਨਤ ਤੁਸੀਂ ਦੇਖੋ, ਲੱਕੜ ਵਾਲਾ ਵੱਧ ਮਿਹਨਤ ਕਰਦਾ ਪਰ ਫਲ ਉਦੋਂ ਵੱਧ, ਲੂਣ ਤੇਲ ਸਾਬਣ ਹੱਟੀ ਵਾਲਾ ਲੈ ਗਿਆ। ਕਹਿਣ ਲੱਗੇ ਕੱਪੜੇ ਵਾਲਾ ਮਿਹਨਤ ਘੱਟ ਕਰਦਾ, ਉਦੋਂ ਵੱਧ ਫਲ ਸੁਨਾਰ ਲੈ ਗਿਆ। ਤੇ ਅਗਲੀ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਹੀਰਿਆਂ ਦਾ ਵਪਾਰੀ ਆਉਂਦਾ, ਕੱਪੜੇ ਉਹਦੇ ਸਾਫ਼ ਨੇ, ਸੁਨਾਰ ਦੇ ਵੀ ਕਿਤੇ ਘੱਟਦਿਆਂ ਕੁੱਟਦਿਆਂ ਕਿਤੇ ਡਿੱਗ ਪੈਂਦਾ, ਬਿਲਕੁਲ ਸਾਫ਼ ਕੱਪੜੇ, ਗੱਦੀ ਤੇ ਆ ਕੇ ਬੈਠਾ, ਨਾ ਚੋਖਾ ਮਿਹਨਤ ਦਾ ਕੰਮ। ਤੇ ਜੇ ਕਿਤੇ ਕੋਈ ਆਉਂਦਾ ਗ੍ਰਾਹਕ ਤੇ ਆਪਣੇ ਕੋਲ ਪਿਆ ਹੋਇਆ ਕੀਮਤੀ ਹੀਰਾ, ਕੀਮਤੀ ਮੋਤੀ, ਕੀਮਤੀ ਲਾਲ ਸਾਹਮਣੇ ਰੱਖਦਾ ਤੇ ਪਾਰਖੂ ਬੰਦੇ ਦੇਖਦੇ ਨੇ, ਉਹ ਖਰੀਦ ਕੇ ਲੈ ਜਾਂਦੇ ਨੇ। ਸੱਚੇ ਪਾਤਸ਼ਾਹ ਕਹਿ ਲੱਗੇ ਇੱਕ ਹੀਰਾ ਨਿੱਕਾ ਜਿਹਾ ਜਿਹਦਾ ਵੇਟ ਵੀ ਮੰਨ ਲਓ ਗ੍ਰਾਮ ਤੋਂ ਵੀ ਗ੍ਰਾਮਾਂ ਵਿੱਚ ਹੋਵੇ, ਇੱਕ ਨਿੱਕਾ ਜਿਹਾ ਚਮਕਦਾ ਹੋਇਆ ਹੀਰਾ ਵਿਕਦਾ ਹੈ। ਤੇ ਵਪਾਰੀ ਕਹਿੰਦਾ ਛੱਡੋ ਪਰਾ, ਹੁਣ ਸਾਲ ਭਰ ਦੀ ਕਮਾਈ ਆ ਗਈ, ਹੁਣ ਕੋਈ ਪਰਵਾਹ ਨਹੀਂ। ਮਹਾਰਾਜ ਕਹਿੰਦੇ ਇਹਦੇ ਬਰਾਬਰ ਲੱਕੜਾਂ ਵਾਲੇ ਨੂੰ ਲਿਆਓ, ਖਾ ਲੱਕੜਾਂ ਵਾਲਾ ਤੇ ਹੀਰਿਆਂ ਦਾ ਵਪਾਰੀ ਬਰਾਬਰ ਲਿਆਓ, ਮਿਹਨਤ ਦੀ ਗੱਲ ਕਰਾਂਗੇ ਤੇ ਲੱਕੜਾਂ ਵਾਲੇ ਨੇ ਹੀਰਿਆਂ ਵਾਲੇ ਨਾਲ ਵੱਧ ਮਿਹਨਤ ਕੀਤੀ ਪਰ ਫਲ ਦੀ ਗੱਲ ਕਰਾਂਗੇ ਤੇ ਹੀਰੇ ਵਾਲੇ ਨੂੰ ਵੱਧ ਮਿਲੀ। ਕਹਿਣ ਲੱਗੇ ਜਿਹੜੇ ਕਰਮ ਕਾਂਡ ਢੋਂਦੇ ਪਏ ਨੇ, ਲੱਕੜੀ ਕੱਟਦੇ ਫਿਰਦੇ ਨੇ, ਤੇ ਜਿਹੜਾ ਪਰਮਾਤਮਾ ਦਾ ਨਾਮ ਹੈ ਤੇ ਕੀਮਤੀ ਹੀਰਾ ਇੱਕ ਖਿਣ ਕਿਤੇ ਅੰਦਰ ਜੁੜ ਗਿਆ ਪਿਆਰਿਓ, ਇਹਦਾ ਫਲ ਤਾਂ ਕਰੋੜਾਂ ਜਨਮਾਂ ਦੀ ਤਪੱਸਿਆ ਤੋਂ ਵੱਧ। ਨਾ ਸਿਮਰ ਇੱਕ ਹੀਰੇ ਦੀ ਤਰ੍ਹਾਂ ਹੈ, ਇਤਨਾ ਕੀਮਤੀ ਹੈ। ਸਾਹਿਬ ਕਹਿੰਦੇ ਨੇ ਭਾਈ ਉਸ ਨੂੰ ਸਿਮਰੋ, ਜਪੋ। ਮੈਂ ਜਪ ਤੋਂ ਗੱਲ ਸ਼ੁਰੂ ਕੀਤੀ ਹੈ ਕਿ ਰਸਨਾ ਤੋਂ ਜਪ, ਇਹਦੇ ਨਾਲ ਤੈਨੂੰ ਸੁੱਖ ਮਿਲੇਗਾ। ਸਾਹਿਬ ਨੇ ਮਨ ਨੂੰ ਵੀ ਜਪਣ ਲਈ ਕਿਹਾ, ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਗੁਰੂ ਸਾਹਿਬ ਕਹਿੰਦੇ ਨੇ ਰਸਨਾ ਨਾਲ ਜਪ, ਉਸ ਤੋਂ ਅੱਗੇ ਜਿਹੜਾ ਸਿਮਰਨ ਹੈ, ਜਪਦਿਆਂ ਜਪਦਿਆਂ ਉਹ ਪੱਕ ਜਾਏ, ਅੰਦਰ ਰਚ ਜਾਏ, ਤੇ ਪਿਆਰੇ ਉਹ ਸਿਮਰਨ ਇਸ ਤਰ੍ਹਾਂ ਬਣ ਜਾਂਦਾ ਹੈ ਕਿ ਜਿਵੇਂ ਉਂਝ ਤਾਂ ਸਿਮਰਨ ਤੋਂ ਬਿਨਾਂ ਕੋਈ ਸਰੀਰ ਨਹੀਂ, ਹਰ ਇੱਕ ਬੰਦੇ ਦੇ ਅੰਦਰ ਸਿਮਰਨ ਚੱਲਦਾ ਪਿਆ। ਮੇਰੀ ਬੇਨਤੀ ਸਮਝੋ, ਸਿਮਰਨ ਦਾ ਅਰਥ ਯਾਦ। ਆਪਾਂ ਇੱਥੇ ਬੈਠੇ ਹਾਂ, ਸਾਡੇ ਬੈਠਿਆਂ ਦੇ ਅੰਦਰ ਵੀ ਸਿਮਰਨ ਚੱਲ ਰਿਹਾ। ਕਈ ਸੱਜਣ ਇੱਥੇ ਬੈਠੇ ਗੁਰੂ ਗੁਰੂ ਜਪ ਰਹੇ ਨੇ, ਤੇ ਮੇਰੇ ਵਰਗਾ ਹੋ ਸਕਦਾ ਕਈਆਂ ਦੇ ਮਨ ਬਾਹਰ ਕੰਮ ਨੂੰ ਚੇਤੇ ਪੈ ਕਰਦੇ। ਆਹ ਜਿਹੜੀ ਮਨ ਦੀ ਨਿੱਕੀ ਜਿਹੀ ਉਡਾਰੀ ਹੈ ਨਾ, ਜਿਹੜੀ ਕਿਸੇ ਹੋਰ ਚੀਜ਼ ਨੂੰ ਚੇਤੇ ਲਈ ਬੈਠੀ, ਬਸ ਆਹ ਹੀ ਸਿਮਰਨ ਹੈ, ਉਹ ਵਿੱਚੋਂ ਨਿਕਲ ਜਾਏ ਤੇ ਹਰ ਵੇਲੇ ਲਗਾਵ ਵਾਹਿਗੁਰੂ ਜੀ ਦਾ ਅੰਦਰ ਰਹਿਣ ਲੱਗ ਪਏ। ਮਹਾਰਾਜ ਕਹਿੰਦੇ ਨੇ ਇਹੀ ਸਿਮਰਨ ਹੈ, ਪਰ ਇਹ ਪੱਕੇਗਾ ਤਾਂ ਜਦੋਂ ਤੂੰ ਜ਼ਬਾਨ ਨਾਲ ਜਪੇ। ਜਪ ਜਪ ਕੇ ਇਹ ਅੰਦਰ ਰਚ ਜਾਏਗਾ, ਇਹ ਅੰਦਰ ਵਸ ਜਾਏਗਾ। ਹਜ਼ੂਰ ਨੇ ਬਾਣੀ ਵਿੱਚ ਫਿਰ ਸਿਮਰਨ ਦੇ ਸੰਬੰਧ ਵਿੱਚ, ਇਸ ਯਾਦ ਦੇ ਸੰਬੰਧ ਵਿੱਚ, ਕਿਉਂਕਿ ਸਾਡੇ ਅੰਦਰ ਖਿਆਲ ਸੋਚ ਹੈ, ਸੋਚ ਹੀ ਸੁਭਾਅ ਬਣਦੀ ਏ, ਸੁਭਾਅ ਹੀ ਸਾਡੇ ਕਰਮ ਬਣਦੇ ਨੇ। ਜੇ ਬੰਦੇ ਦੀ ਸੋਚ ਮਾੜੀ ਹੋਵੇ ਤੇ ਸੁਭਾਅ ਵੀ ਚਿੜਚਿੜਾ ਹੋ ਜਾਏਗਾ, ਜੇ ਸੁਭਾਅ ਮਾੜਾ ਤੇ ਕਰਮ ਵੀ ਮਾੜੇ ਕਰੇਗਾ। ਤੇ ਜਿਹਦੀ ਸੋਚ ਮੰਡਲ ਵਿੱਚ ਕੇਵਲ ਵਾਹਿਗੁਰੂ ਜੀ ਦਾ ਨਾਮ ਰਚ ਜਾਏ, ਪਰਮਾਤਮਾ ਦੇ ਨੇੜੇ ਹੋਵੇਗਾ, ਉਹਦੇ ਸੁਭਾਅ ਵਿੱਚੋਂ ਵੀ ਉਹ ਕੁਝ ਨਿਕਲੇਗਾ ਜੋ ਕੁਝ ਪਰਮਾਤਮਾ ਦੇ ਸਿਮਰਨ ਵਿੱਚੋਂ ਉਹ ਅਗੰਮੀ ਤਾਕਤ ਮਿਲਦੀ ਹੈ। ਧੰਨ ਗੁਰੂ ਅਰਜੁਨ ਸਾਹਿਬ ਕਹਿ ਰਹੇ ਨੇ ਭਾਈ ਉਸ ਪਰਮਾਤਮਾ ਨੂੰ ਸਿਮਰੋ, ਉਹਨੂੰ ਜਪੋ, ਉਹਨੂੰ ਧਿਆਓ, ਸੁਰਜਣੋ, ਸਿਆਣ ਪਛੜ ਦਿਓ। ਸਤਿਗੁਰੂ ਇਸ ਸਿਮਰਨ ਦਾ ਫਲ ਕੀ? ਆਓ ਥੋੜੇ ਜਿਹੇ ਅਸੀਂ ਬਾਣੀ ਚੋਂ ਪ੍ਰਮਾਣ ਲਈਏ। ਸੁਖਮਨੀ ਸਾਹਿਬ ਵਿੱਚ ਹੀ ਮਹਾਰਾਜ ਜੀ ਨੇ ਸ਼ੁਰੂਆਤ ਇੱਥੋਂ ਕੀਤੀ, ਕਹਿਣ ਲੱਗੇ ਸਿਮਰੋ, ਸਿਮਰ सिमर सो पाओ कल कलेश तन माहे मिटाओ। सिमरो हर हर राय भाई सिमरो, ए सिमरन दे नाल तन दे जेडे कल ने कलेश ने दुख ने ए मिट जाणगे। साहब कहिंदे ने सिमरो सिमर सिमर सुख पावो सांस सांस संभाले। ए लोक पर लोक संग सहाई जत कत मोहे रखवाले। भाई ए सिमरन करन नाल लोक ते परलोक विच ए सहायता करदा, ए नाल चलदा है। गुरु अर्जुन साहब दे एक वचन है कहिंदे ने भाई सिमरन, उत्थे महाराज जी ने ध्याना ते जपना दोनों शब्द वरते। साहब कहिंदे ने उस परमात्मा नू सिमर, ओनू ध्या, ओनू जप, जिदे हुक्म दा डंका करोड़ा ब्रह्मंडा दे विच गूंजदा पिया है, हर थां ते उहदा नाम चलेगा। इत्थे कोई आदमी जितना मर्जी कोई वड्डा होवे, अपने मुल्क विच तां उहदा नाम चलदा है, पर कई वारी दूजा मुल्क उहदी परवाह नहीं जे करदा। मान लो इसे मुल्क दा प्रेजीडेंट होवे, ठीक है धक्का कोई कर जा गल वक्री, पर जेड़ी स्टैंप जेड़ी मोर इत्थे चलनी है, दूजा हो सकता निक्के जे टापू वाला भी कहे मैं तेरी परवाह नहीं करता, तेरा अपने घर विच राज, मैं तेरी की परवाह मन्ना। एक बंदे दा नाम अपनी बिरादरी चलता है, अपने पिंड चलता है, अपने शहर च चलता है, अपने मुल्क च चलता है, दूजे च नहीं। पर वाहगुरु जी का नाम ऐसा प्यारो जेड़ा दृष्ट मान विच भी चलता है, ते जदों शरीर त्याग चाहिए अगे भी नाम ही चलता। उहदे नाम नूं हर थां ते नमस्कार है। तन गुरु अर्जुन साहब जी ने फरमाया कि सो ऐसा हर नाम त्याई है मन मेरे, सिमरो हर हर राय, जो सबना ऊपर हुक्म चलाए। उस दे नाम नूं जप जिहदा हुक्म सारी दुनिया ते चलदा है। सो ऐसा हर नाम जपिए मन मेरे, जो अंति अवसर लै छड़ाए। उस प्रभु दे नाम नूं जप भाई सजना, जिन्हें अंतले समय तेरा छुटकारा करा देना है। सो ऐसा हर नाम जपिए मन मेरे, जो मन की तृष्णा सब भुख गवाए। ओनू सिमर ओनू याद कर जिहड़ा तेरे अंदर दी भुख मिटाएगा। साहब कहिंदे ने सो गुरमुख नाम जपिया वडभागी, तिन निंदक दुष्ट सब पैरी पाए। तू सियाणप छड़ के प्रभु नू जप सिमर, वड्डे वड्डे जिहड़े निंदिया करन वाले दुष्ट बंदे ने सिमरन दे सामने आके ओह वी झुक जाणगे। गुरु साहब कहिंदे सिमरो हर हर राय। सो ऐसा हर नाम जपिए मन मेरे, जो अंति अवसर लै छड़ाए। सो ऐसा हर नाम जपिए मन मेरे, जो मन की तृष्णा सब भोग गवाए। सो गुरमुख नाम जपिया वडभागी, तिन निंदक दुष्ट सब पैरी पाए। नानक नाम आराध सबना ते वड्डा, सिमरो हर हर राय। उस हरी राजे नू सिमरो। मैं तां इह शब्द लै लिया क्योंकि शब्द राजा वरत्या है। आम तौर ते राजे शब्द असीं जाणने, किसी की हकूमत होवे, हकूमत वाले नू भी राजा आपां कहिंदे। पर जे गुरु ग्रंथ साहिब दे नजरिए च देखो ते शब्द की रोशनी विच, ये जिन्ने बाहर मुखी राजे आ ना, ये पूर्वले कीते हुए कर्मा करके बने आ। भावें पता नहीं इन्हां नू, पूर्वला किसी ने दान किया, किसी जप तप किया, किसी कुछ किया, उहदे बदले मिलदा है राजभाग। जदों राजभाग मिलदा है फिर कई बार बंदे की अकल ते ना पड़दा पै जांदा है, वह मानवता वाला इखलाक भी भुल जांदा है। धन गुरु अर्जुन साहब कहिंदे नरकां दे दरवाजे खुद खोल लैंदा है। दानक परा पूर्बेन पुचन ते महीत ते, श्लोक संस्कृति। पूर्वले किते हुए दाना करके राजभाग मिलदा है। ते साहब कहिंदे ने विपरीत बुद्धि अंग मारत लोक है, जदों अकल ते पड़दे पै जाण फिर बंदियां ते जुल्म करदे ने। नानक चरण काल दुख भोगते, पता नहीं किन्ना कुछ समा है कुछ राजे दुख भोगते। पर गुरबाणी दी रोशनी विच हर हर राय अनुसार इहदे अर्थ ने, परमात्मा वर्गा कोई राजा नहीं। असीं पढ़ने आ को हर समान नहीं राजा, ए भूपत सब दिव चार के झूठे करत दिवाचा, ओहदे वर्गा राजा कौन होना है। सो पातशाह शाह पात साहिब नानक रहण रजाई, ओ पातशाह दा पातशाह है। साहब कहिंदे ने भाई उस परमात्मा नू जप। सो गुरमुख नाम जपिया वडभागी, तिन निंदक दुष्ट सब पैरी पाए। नानक नाम आराद सबना ते वड्डा, सब नाम है अगे आन निवाहे। सिर्फ एक बेनती है कि जप साडी शुरुआत है, ते ज्यों ज्यों कोई जप करदा है ਤਿਉਂ ਤਿਉਂ ਜਪਦਿਆਂ ਜਪਦਿਆਂ ਉਹ ਸਿਮਰਨ ਵਾਲੀ ਖੇਡ ਬਣੀ ਜਾਂਦੀ ਹੈ ਤੇ ਫਿਰ ਸਿਮਰਨ ਸੱਚੀ ਮੁੱਚੀ ਦੁੱਖ ਦੂਰ ਕਰਦਾ ਹੈ, ਸਿਮਰਨ ਭਰਮ ਦੂਰ ਕਰਦਾ ਹੈ ਤੇ ਸਿਮਰਨ ਕਰਨ ਵਾਲੇ ਦਾ ਭੈ ਵੀ ਦੂਰ ਹੋ ਜਾਂਦਾ ਹੈ। ਤਿੰਨੇ ਚੀਜ਼ਾਂ ਸਨ, ਦੁੱਖ ਭਰਮ ਪਹੁੰਚ ਜਾਏ, ਸਿਮਰਨ ਕਰਨ ਵਾਲੇ ਨੂੰ ਦੁੱਖ ਨਹੀਂ ਉਹਨੂੰ ਅੰਦਰ ਦਾ ਸਕੂਨ ਹੈ, ਸਿਮਰਨ ਕਰਨ ਵਾਲੇ ਨੂੰ ਭੈ ਨਹੀਂ ਸਿਮਰਨ ਕਰਨ ਵਾਲੇ ਨੂੰ ਭਰਮ ਨਹੀਂ। ਤੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਭਾਈ ਕਿ ਉਦਮ ਕਰਿੰਦਿਆਂ ਜੀਓ ਤੂੰ ਕਮਾਮ ਦਿਆ ਸੁਖ ਪੁੰਚ, ਕਿ ਦੇਖ ਸਿਮਰਨ ਕਿਰਪਾ ਕਰੇਗਾ ਧਿਆਏ ਦਿਆ ਤੂੰ ਪ੍ਰਭੂ ਮੁਲ ਨਾਨਕ ਉਤਰੀ ਚਿੰਤ, ਤੇਰੇ ਅੰਦਰ ਦੀ ਚਿੰਤਾ ਮਿਟ ਜਾਏਗੀ। ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਬਚਨ ਕੀਤੇ ਨੇ, ਕਹਿੰਦੇ ਜਿਸ ਬੰਦੇ ਦਾ ਪੈਸਾ ਮਰ ਜਾਏ ਨਾ, ਵੈਸੇ ਬਾਣੀ ਚੋਂ ਇਹ ਨੀ ਵੀ ਮੈਂ ਕਿਸੇ ਨੂੰ ਸ਼ਬਦ ਦੇਣ ਦੀ ਗੱਲ ਜਾਂ ਕੋਈ ਹੋਰ, ਕਹਿੰਦੇ ਜਿਸ ਬੰਦੇ ਦਾ ਕੰਮ ਮਰ ਜਾਏ ਜੇ ਉਹ ਸਿਮਰਨ ਕਰਨ ਲੱਗ ਪਏ ਨਾ, ਉਹਦੇ ਲੁੱਟੇ ਹੋਏ ਪੈਸੇ, ਉਹਦੇ ਗਏ ਹੋਏ ਧਨ ਤੇ ਪਿਆਰੀ ਉਹਦੀ ਗਈ ਹੋਈ ਅਵਸਥਾ ਵੀ ਵਾਪਸ ਆ ਜਾਂਦੀ ਹੈ। ਕਬੀਰ ਕਾਮ ਪਰੈ ਹਰ ਸਿਮਰੀਐ ਐਸਾ ਸਿਮਰੋ ਨਿਤ ਸਿਮਰੋ ਹਰ ਹਰ ਰਾਏ, ਜੇ ਕੰਮ ਪੈਂਦਾ ਆਪਾਂ ਸਿਮਰਨੇ ਆ ਭਾਈ ਉਸ ਨੂੰ ਰੋਜ਼ ਸਿਮਰ, ਕਾਮ ਪਰੈ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ ਗਯੋ ਬਹੋਰੈ ਬਿਤ, ਅਮਰਾਪੁਰੀ ਚ ਵਾਸਾ ਮਿਲੇਗਾ ਜਿੱਥੇ ਮੌਤ ਨਹੀਂ, ਤੇ ਪਿਆਰਿਓ ਜੇ ਕੋਈ ਚਲਾ ਗਿਆ ਮਾਲਕ ਮੇਰ ਕਰੇ ਉਹ ਵੀ ਵਾਪਸ ਆ ਜਾਂਦਾ ਹੈ। ਸਿਮਰਨ ਹਜ਼ੂਰ ਨੇ ਕਿਹਾ ਫਿਰ ਉਹ ਸਿਮਰਨ ਜਿਹੜਾ ਕਰਦਾ ਤੇ ਉਹਦੀ ਸਰੀਰ ਵਿੱਚੋਂ ਨਿਕਲਦੀ ਹੋਈ ਕਿਰਪਾ, ਹੁਣ ਕੀ ਕਾਰਨ ਜਦੋਂ ਗੁਰਦੁਆਰੇ ਆਉਂਦੇ ਹਾਂ ਕਈ ਵਾਰੀ ਸਾਡੇ ਮਨ ਚ ਹੁੰਦਾ ਦੇਖੋ ਮੱਥਾ ਟੇਕਿਆ ਅੰਦਰ ਟੇਕ ਗਿਆ, ਕੱਲੀ ਇਮਾਰਤ ਦੀ ਖੇਡ ਨਹੀਂ, ਜਿੱਥੇ ਸਿਮਰਨ ਹੁੰਦਾ ਜਿਸ ਥਾਂ ਤੇ ਭਾਵੇਂ ਉਹ ਘਰ ਦਾ ਕਮਰਾ ਹੋਵੇ ਗੁਰਦੁਆਰਾ ਸਾਹਿਬ ਹੋਵੇ, ਜਿੱਥੇ ਚੰਗੇ ਫੁਰਨੇ ਬਣਾ ਬਣਾ ਕੇ ਸਿਮਰਨ ਕੀਤਾ ਜਾਂਦਾ ਉੱਥੇ ਸਿਮਰਨ ਦੀਆਂ ਤਰੰਗਾਂ, ਉੱਥੇ ਸਿਮਰਨ ਦੀ ਬਖਸ਼ਿਸ਼ ਟਿਕ ਜਾਂਦੀ ਹੈ, ਤੇ ਜਦੋਂ ਕੋਈ ਭਟਕਿਆ ਹੋਇਆ ਅੰਦਰ ਵੀ ਉੱਥੇ ਆ ਕੇ ਬੈਠਦਾ ਉਹਦੇ ਅੰਦਰ ਟਿਕਾ ਬਣ ਜਾਂਦਾ ਹੈ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਇਹ ਕੱਲੀ ਮਨੋ ਕਲਪਤ ਨਹੀਂ ਖੇਲ, ਮਹਾਰਾਜ ਕਹਿੰਦੇ ਨੇ ਹਰ ਬੰਦੇ ਦੇ ਅੰਦਰ ਦੀ ਜਿਹੜੇ ਤਰੰਗ ਹੈ ਨਾ ਉਹਦੀ ਸੀਮਾ ਹੁੰਦੀ, ਵਿਕਾਰੀ ਦੀ ਤਰੰਗ ਦੀ ਆਪਣੀ ਸੀਮਾ, ਭਗਤ ਦੀ ਸਿਮਰਨ ਕਰਨ ਵਾਲੀ ਦੀ ਆਪਣੀ ਸੀਮਾ। ਕੋਈ ਕਹਿੰਦੇ ਹੁੰਦੇ ਬਾਣੀ ਚ ਵੀ ਹੁੰਦਾ ਜਿੱਥੇ ਕੋਈ ਸਿਮਰਨ ਕਰਦਾ ਉਹ ਘਰ ਪਵਿੱਤਰ ਹੋ ਜਾਂਦਾ, ਉਹਦਾ ਮਤਲਬ ਉਸ ਸਿਮਰਨ ਕਰਨ ਵਾਲੇ ਦੀ ਸੀਮਾ ਘਰ ਤੱਕ, ਜੇ ਕੋਈ ਸਿਮਰਨ ਕਰਦਾ ਅਸੀਂ ਕਹਿੰਦੇ ਹਾਂ ਵੀ ਉਹ ਥਾਂ ਪਵਿੱਤਰ ਹੋ ਜਾਂਦੀ। ਆਪਣੇ ਅੰਦਰ ਦੀ ਰੇਂਜ ਨਾ, ਜਿੰਨਾ ਕਿਸੇ ਦਾ ਅੰਦਰ ਸ਼ੁੱਧ ਹੈ, ਵਾਹਿਗੁਰੂ ਤਾਂ ਸਾਰੇ ਜਪਦੇ ਨੇ ਪਰ ਜਿਹੜਾ ਟਿਕਿਆ ਹੋਇਆ ਪਹੁੰਚਿਆ ਹੋਇਆ ਜਪਦਾ ਉਹਦੇ ਬਾਰੇ ਤਾਂ ਕਿਹਾ ਜਾਂਦਾ ਭਾਈ ਉਹਦੇ ਸਿਮਰਨ ਦੀ ਤਰੰਗ ਵਿੱਚ ਇੰਨੀ ਸ਼ਕਤੀ ਹੈ ਉਹਦੀ ਬਦੌਲਤ ਤਾਂ ਪੂਰੇ ਦਾ ਪੂਰਾ ਸ਼ਹਿਰ ਵੀ ਪਵਿੱਤਰ ਹੋ ਜਾਂਦਾ ਹੈ। ਗੁਰੂ ਸਾਹਿਬ ਦਾ ਬਚਨ ਹੈ ਕਬੀਰ ਸੋਈ ਮੁੱਖ ਧਨ ਹੈ ਜੇ ਮੁਖ ਕਹੀਏ ਰਾਮ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਹੁਣ ਆਹ ਜਿਹੜਾ ਪਵਿੱਤਰ ਹੋਏ ਗੋ ਗ੍ਰਾਮ ਗੱਲ ਹੈ, ਇਹ ਅਰਥ ਹੋ ਜਾਣਗੇ ਪਿੰਡ ਪਵਿੱਤਰ ਹੋ ਗਿਆ, ਅਸਲ ਚ ਉਹ ਸਿਮਰਨ ਕਰਨ ਵਾਲੇ ਦੇ ਸਰੀਰ ਵਿੱਚੋਂ ਜਿਹੜੀ ਤਰੰਗ ਨਿਕਲਦੀ ਏ, ਜਿਹੜੀ ਕਿਰਪਾ ਦੀ ਵਾਈਬ੍ਰੇਸ਼ਨ ਨਿਕਲਦੀ ਏ ਪਿਆਰੇ, ਉਹ ਪੂਰੇ ਦੇ ਪੂਰੇ ਪਿੰਡ ਨੂੰ ਤਾਰ ਦਿੰਦੀ ਏ। ਤੇ ਕਈ ਵਾਰੀ ਕਈ ਸੱਜਣ ਮਿਲਣਗੇ ਇਹ ਸੁਣੀਦਾ ਕਿ ਸਾਡੇ ਪਿੰਡ ਚ ਆਹ ਮਹਾਂਪੁਰਖ ਰਹਿੰਦੇ ਸਨ, ਸੱਚਾਈ ਇਹ ਵੀ ਜਦੋਂ ਪਿੰਡ ਵੜਦੇ ਸਨ ਤੇ ਠੰਡ ਪੈਣ ਲੱਗ ਪੈਂਦੀ ਸੀ, ਕਿਉਂ? ਕਿਉਂਕਿ ਉਹ ਤਰੰਗ ਉਸ ਥਾਂ ਨੂੰ ਬਿਲਕੁਲ ਉੱਥੋਂ ਦਾ ਮਾਹੌਲ ਤਬਦੀਲ ਕਰ ਦਿੰਦੀ। ਤੇ ਇਹ ਇਸ਼ਾਰਾ ਭਾਈ ਗੁਰਦਾਸ ਸਾਹਿਬ ਨੇ ਬਾਬਾ ਨਾਨਕ ਜੀ ਬਾਰੇ ਕੀਤਾ, ਭਾਵੇਂ ਉਹਦੇ ਅਰਥ ਅਸੀਂ ਇਕੱਲੇ ਬਾਹਰ ਮੁਖੀ ਕਰਨੇ ਆ। ਕਹਿੰਦੇ ਨੇ ਬਗਦਾਦ ਵਿੱਚ ਬਾਬਾ ਜੀ ਤੋਂ ਪਹਿਲਾਂ ਵੀ ਸਿਮਰਨ ਕਰਨ ਵਾਲੇ ਨੇ, ਦਸਤਗੀਰ ਬੰਦਾ ਜੁੜਿਆ ਸੀ ਅੰਦਰੋਂ, ਪਰ ਇੰਨੀ ਪਹੁੰਚ ਨਹੀਂ ਜਿੰਨੀ ਬਾਬਾ ਜੀ ਦੀ, ਇਹ ਤਾਂ ਗੱਲ ਹੀ ਵੱਖਰੀ ਨਾ। ਤੇ ਉਹ ਪੌੜੀ ਭਾਈ ਗੁਰਦਾਸ ਸਾਹਿਬ ਦੀ ਉਹਨੂੰ ਕੱਲਾ ਇਤਿਹਾਸਕ ਦਸਤਾਵੇਜ ਨਾ ਜਾਣੀਏ, ਉਹਨੂੰ ਰੁਹਾਨੀਅਤ ਦੀ ਐਡੀ ਵੱਡੀ ਕਿਰਪਾ। ਕਹਿਣ ਲੱਗੇ ਦਸਤਗੀਰ ਵੀ ਉਹਦੇ ਚੇਲੇ ਰੋਜ਼ ਬਾਂਗ ਦਿੰਦੇ ਨੇ, ਨਮਾਜ਼ ਪੜ੍ਹਨ ਲੋਕ ਆਉਂਦੇ ਨੇ ਪਰ ਅੰਦਰ ਖਿੰਡਿਆ, ਅੱਜ ਬਾਬਾ ਜੀ ਆਏ ਤੇ ਇੰਨੀ ਉੱਚੀ ਸਾਰੀ ਜਦੋਂ ਨਾਮ ਦੀ ਸੱਤ ਦਿੱਤੀ ਪੂਰੇ ਦਾ ਪੂਰਾ ਬਗਦਾਦ ਸੁੰਨ ਹੋ ਗਿਆ। ਅਸੀਂ ਉਹ ਪੜ੍ਹਦੇ ਹਾਂ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ ਜੇ ਅੰਦਰ ਨਹੀਂ ਗਏ। ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਅਗਲਾ ਬਚਨ ਦਿੱਤੀ ਬਾਗ ਨਿਵਾਜ ਕਰ ਸੁਣ ਸਮਾਨ ਕੋਆ ਜਹਾਨਾ ਸੁਣ ਮੁੰਨ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ ਆ ਜਿਹੜੀ ਸੁਣ ਮੁੰਨ ਨਗਰੀ ਭਈ ਹੈ ਨਾ ਬਸ ਇਹ ਇੱਕ ਬੇਨਤੀ ਸਮਝਣ ਵਾਲੀ ਉਹ ਕੈਸੀ ਬਾਗ ਸੀ ਉਹ ਕੈਸੀ ਨਾਮ ਦੀ ਸੱਦ ਸੀ ਕਿ ਪੂਰੇ ਦਾ ਪੂਰਾ ਸ਼ਹਿਰ ਉਥੋਂ ਦਿਲੇ ਅਫੁਰ ਕਰ ਦਿੱਤੇ ਬਾਬਾ ਜੀ ਨੇ ਸਿਰਫ ਇੱਕ ਬੇਨਤੀ ਹੈ ਸਿਮਰਨ ਜਪ ਸਿਮਰਨ ਬਣਦਾ ਹੈ ਉਹ ਸਿਮਰਨ ਜੋ ਕੋਈ ਕਰਦਾ ਮਹਾਰਾਜ ਕਹਿੰਦੇ ਨੇ ਭਾਈ ਸਿਆਣਪ ਛੱਡ ਕੇ ਸਿਮਰਨ ਕਰ ਫਿਰ ਸਿਮਰਨ ਕਰਦਿਆਂ ਭਾਵੇਂ ਠੀਕ ਹੈ ਪਰਮਾਰਥ ਕਮਾਉਣ ਵਾਲੇ ਅਵਸਥਾਵਾਂ ਦਾ ਜ਼ਿਕਰ ਕਰਦੇ ਨੇ ਤੇ ਮੇਰਾ ਖਿਆਲ ਹੈ ਜਿਹਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਨਾ ਸਿਰਫ ਇੱਕ ਬੇਨਤੀ ਹੈ ਕੋਈ ਬੜੇ ਬਹੁਤੇ ਇੱਥੇ ਬੈਠੇ ਨੇ ਇਹ ਪੁੱਛਣਾ ਵੀ ਅਗਾਂਹ ਕੀ ਹੋਵੇਗਾ ਅਗਾਂਹ ਕੀ ਹੋਵੇਗਾ ਉਹ ਭਾਈ ਜੇ ਸਿਆਣਪ ਨਾਲ ਤੁਰਦਾ ਹੁੰਦਾ ਨਾ ਇੱਕ ਵਾਰੀ ਸੱਜਣ ਕਥਾ ਕਰ ਰਹੇ ਸਨ ਉਹਨੂੰ ਸਵਾਲ ਕਿਸੇ ਕੀਤਾ ਉਹਨਾਂ ਕਥਾ ਸੁਣਾਇਆ ਵੈਸੇ ਹੈ ਉਹ ਕਹਿੰਦਾ ਮੈਂ ਕਿੱਥੇ ਕਥਾ ਕਰਨ ਗਿਆ ਤੇ ਮੈਨੂੰ ਕਿਸੇ ਪੁੱਛ ਲਿਆ ਵੀ ਦਸਮ ਦੁਆਰ ਕਿੱਥੇ ਕਰਕੇ ਹੁੰਦਾ ਉਹ ਕਹਿੰਦੇ ਮੈਂ ਵੀ ਸੋਚੀ ਪੈ ਗਿਆ ਵੀ ਹੁਣ ਕੀ ਦੱਸਾਂ ਇੱਥੇ ਦੱਸਾਂ ਇੱਥੇ ਦੱਸਾਂ ਕਿਵੇਂ ਕਰਾਂ ਗਗਨ ਮੰਡਲ ਉਹਨੇ ਫਿਰ ਤਾਲ ਡੁਲ ਕੇ ਕਿਹਾ ਕਹਿੰਦਾ ਭਾਈ ਸਾਹਿਬ ਤੁਸੀਂ ਇਹਦੇ ਬਾਰੇ ਕਿਉਂ ਪੁੱਛਦੇ ਹੋ ਕਹਿੰਦਾ ਮੈਂ ਰੋਜ਼ ਸਿਮਰਨ ਕਰਨਾ ਹੋਵੇ ਨਾ ਕਿਤੇ ਅਗਲੇ ਨਾਲ ਨਿਕਲ ਜਾਵਾਂ ਉਹਨੇ ਕਿਹਾ ਵੀ ਦੇਖੋ ਬੰਦੇ ਦਾ ਸਵਾਲ ਕੈਸਾ ਭਾਈ ਵੀਰ ਸਿੰਘ ਇਹ ਗੱਲ ਕਹਿੰਦੇ ਤੇ ਉਹ ਮੈਂ ਅਕਸਰ ਬੇਨਤੀ ਕਰਨਾ ਮੈਨੂੰ ਇੰਨੀ ਜਚੀ ਉਹ ਗੱਲ ਕਹਿੰਦੇ ਤੇਰਾ ਫਰਜ਼ ਹੈ ਤੂੰ ਜਪਣਾ ਹੈ ਤੇਰਾ ਫਰਜ਼ ਹੈ ਤੂੰ ਸਿਮਰਨਾ ਹੈ ਤੇਰਾ ਫਰਜ਼ ਹੈ ਤੂੰ ਹੁਕਮ ਨੂੰ ਮੰਨਣਾ ਹੈ ਤੇਰਾ ਫਰਜ਼ ਹੈ ਤੂੰ ਜੋ ਗੁਰੂ ਨੇ ਕਿਹਾ ਉਹ ਕਮਾਉਣਾ ਹੈ ਕਹਿਣ ਲੱਗੇ ਬਸ ਤੂੰ ਇੱਕ ਮਾਲੀ ਵਾਲਾ ਕੰਮ ਕਰਨਾ ਕਿਉਂ ਜੀ ਕਹਿਣ ਲੱਗੇ ਮਾਲੀ ਦਾ ਕੰਮ ਹੈ ਬੂਟਿਆਂ ਨੂੰ ਗੋਡੀ ਕਰਨੀ ਮਾਲੀ ਦਾ ਕੰਮ ਹੈ ਬੂਟਿਆਂ ਨੂੰ ਪਾਣੀ ਦੇਣਾ ਸ਼ਾਇਦ ਮੈਂ ਉਸ ਦਿਨ ਉਦਾਹਰਣ ਦਿੱਤੀ ਸੀ ਪਿਛਲੇ ਦਿਨ ਇੱਥੇ ਮਾਲੀ ਦਾ ਕੰਮ ਹੈ ਖਾਦ ਪਾਉਣਾ ਮਾਲੀ ਦਾ ਕੰਮ ਹੈ ਵਾੜ ਕਰਨਾ ਮਾਲੀ ਦਾ ਕੰਮ ਹੈ ਰਖਵਾਲੀ ਕਰਨਾ ਪਰ ਮਾਲੀ ਦਾ ਕੰਮ ਨਹੀਂ ਕਿ ਫਲਾਂ ਵਿੱਚ ਰਸ ਭਰਨਾ ਫਲਾਂ ਵਿੱਚ ਰਸ ਭਰਨਾ ਪਾਣੀ ਦਾ ਤੇ ਸੂਰਜ ਚੰਦਰਮਾ ਦਾ ਕੰਮ ਹੈ ਆਪਣਾ ਕੰਮ ਚੱਲੀਏ ਸਿਮਰੀਏ ਉਸ ਨੂੰ ਸਾਹਿਬ ਕਹਿੰਦੇ ਨੇ ਭਾਈ ਉਹਨੂੰ ਸਿਮਰ ਤੇ ਜਦੋਂ ਉਹਨੂੰ ਸਿਮਰੇਗਾ ਤੇ ਫਿਰ ਅੰਦਰ ਦੀ ਸ਼ੁੱਧਤਾ ਹੋਰ ਸਿਮਰਨ ਦਾ ਚਾਹ ਬਣੇਗਾ ਤੇ ਜਿਉਂ ਜਿਉਂ ਬੰਦੇ ਦੇ ਅੰਦਰ ਹੋਰ ਸਿਮਰਨ ਦਾ ਚਾਹ ਹੋਰ ਚਾਹ ਬਣੇ ਇਹਦਾ ਮਤਲਬ ਪਰਿਪੂਰਨ ਪਰਮਾਤਮਾ ਉਹਨੂੰ ਆਪਣੇ ਵੱਲ ਖਿੱਚਦੇ ਪਏ ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਕਹਿ ਭਾਈ ਨੰਦ ਲਾਲ ਸਾਹਿਬ ਜੀ ਨੇ ਉਹਨਾਂ ਦੀ ਰਚਨਾ ਵਿੱਚ ਸਿਮਰੋ ਹਰ ਹਰ ਰਾਏ ਸਿਮਰਨ ਉਹਨਾਂ ਨੇ ਬਚਨ ਕੀਤੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚ ਅਰਦਾਸ ਹੀ ਕਹਿ ਲਓ ਜ਼ਿੰਦਗੀ ਨਾਮੇ ਵਿੱਚੋਂ ਚਾਰ ਪੰਜ ਸ਼ੇਰ ਨੇ ਉਹ ਕਹਿੰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਹਾਡੇ ਦਰ ਤੋਂ ਜਦੋਂ ਵੀ ਕੋਈ ਹੁੰਦਾ ਕੋਈ ਖਾਲੀ ਨਹੀਂ ਗਿਆ ਮੈਂ ਵੀ ਇੱਕ ਸਵਾਲੀ ਬਣ ਕੇ ਤੁਹਾਡੇ ਦਰ ਤੇ ਬੈਠਾ ਵਾਂ ਤੇ ਹਰ ਬੰਦੇ ਦੀ ਮੰਗ ਆਪੋ ਆਪਣੀ ਕਦੀ ਜ਼ਬਾਨ ਮੂੰਹ ਤੋਂ ਨਾਮ ਮੰਗਦੀ ਹੈ ਤੇ ਮਨ ਜਿਹੜਾ ਉਹ ਧੰਨ ਮੰਗਦਾ ਹੈ ਜ਼ਬਾਨ ਤਾਂ ਨਾਮ ਮੰਗਦੀ ਲੋਕ ਦੇਖਣ ਵਾਲੇ ਕਹਿਣਗੇ ਤਾਂ ਇਕੱਲਾ ਨਾਮ ਹੀ ਮੰਗਦਾ ਹੈ ਤੇ ਮੇਰਾ ਖਿਆਲ ਹੈ ਜੇ ਧੰਨ ਦੀ ਲੋੜ ਹੈ ਸੰਗਤ ਦੀ ਲੋੜ ਨਹੀਂ ਕਹਿ ਦੇਣਾ ਚਾਹੀਦਾ ਬਾਬਾ ਜੀ ਕੰਮ ਬਣ ਜਾ ਨਹੀਂ ਤੇ ਚਲਾਕੀ ਬਣ ਜਾਏਗੀ ਇੱਥੇ ਮਨ ਹੋਰ ਤੇ ਮੁੱਖ ਹੋਰ ਕਬੀਰ ਸਾਹਿਬ ਨੇ ਕਹਿ ਦਿੱਤਾ ਕਹਿਣ ਲੱਗੇ ਪ੍ਰਮਾਤਮਾ ਸਿੱਧੀ ਜੀ ਗੱਲ ਘਰ ਦਾ ਕਲੇਸ਼ ਨਹੀਂ ਮੁੱਕਦਾ ਪਿਆ ਰੋਜ਼ ਰੋਜ਼ਾਨਾ ਲੜਾਈ ਹੁੰਦੀ ਹੈ ਰੋਟੀ ਤੋਂ ਸਿਮਰਨ ਮੈਨੂੰ ਨਹੀਂ ਕਰਨ ਦਿੰਦੇ ਜੋ ਸਿਮਰਨ ਕਰਾਂ ਘਰ ਵਿੱਚ ਕਲੇਸ਼ ਪੈਂਦਾ ਤੇ ਮੈਂ ਕਹਿੰਦਾ ਭਗਤ ਇੰਨੇ ਸਰਲ ਹਿਰਦੇ ਵਾਲਾ ਜਿੰਨਾ ਗਿਆਨੀ ਹੋਵੇਗਾ ਪਰਦੇ ਚ ਜੀਏਗਾ ਜਿੰਨਾ ਭਗਤ ਹੋਵੇਗਾ ਉੱਪਰ ਸਾਡੇ ਚ ਕੋਈ ਘਰ ਦੀ ਲੜਾਈ ਦੱਸੇਗਾ ਇੱਥੇ ਕੋਈ ਕਿਸੇ ਨੀ ਜੇ ਦੱਸਣੀ ਭਾਵੇਂ ਘਰ ਕਿੰਨੀ ਕੁੱਤਿਆ ਖਾਣੀ ਹੋਈ ਹੋਵੇ ਬੰਦਾ ਫਿਰ ਵੀ ਬਾਹਰ ਹੱਸਦਾ ਕਹਿੰਦਾ ਘਰ ਵਰਗੀ ਕੋਈ ਮੌਜ ਨਹੀਂ ਕਬੀਰ ਸਾਹਿਬ ਗਏ ਉਹਨਾਂ ਕਿਹਾ ਵੀ ਭਾਈ ਸਾਡੇ ਘਰ ਹੋਈ ਲੜਾਈ ਤੇ ਸਾਡੇ ਘਰ ਇਹ ਗੱਲ ਮੇਰੀ ਮਾਂ ਨੇ ਕਹੀ ਜਠਾਣੀਓ ਦਰਾਣੀਓ ਸੁਣੋ ਇੰਨੇ ਲੋਕ ਮਰ ਗਏ ਪਤਾ ਨੀ ਇਹਨੇ ਕਿੱਦਣ ਮਰਨਾ ਘਰ ਦਾ ਸ਼ਬਦ ਹੈ ਹਮਾਰੇ ਕੁਲ ਕੌਣੇ ਰਾਮ ਕਹੋ ਜਬ ਕੀ ਮਾਲਾ ਲਈ ਨਪੋਤੇ ਤਬ ਤੇ ਸੁੱਖ ਨਾ ਪਾਇਓ ਨਪੋਤੇ ਦਾ ਅਰਥ ਤੁਸੀਂ ਸਮਝਦੇ ਕਹਿੰਦੇ ਜਿੱਦਣ ਦਾ ਇਹ ਵੈ ਸਿਮਰਨ ਕਰਦਾ ਪਿਆ ਉਦਣ ਦਾ ਘਰ ਕਲੇਸ਼ ਪੈ ਗਿਆ ਅਗਲੀ ਬਚਨ ਨੇ ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਆਂ ਖੋਏ ਮੁੰਡੀਆਂ ਕਿਉਂ ਨਾ ਮੋਇਓ ਇਹ ਮਰ ਕਿਉਂ ਨਾ ਗਿਆ ਇੰਨੀ ਲੜਾਈ ਹੋ ਕਹਿਣ ਲੱਗੇ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗੁਰਾਈ ਇਹ ਨਿਆਣੇ ਕਿਵੇਂ ਜੀਣਗੇ ਹੁਣ ਮੇਰਾ ਖਿਆਲ ਉਹ ਭਗਤ ਬੰਦਗੀ ਵਿੱਚ ਜੁੜੇ ਰਾਮ ਕਬੀਰ ਹੈ ਭੇਦ ਨਾ ਭਾਈ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਕਬੀਰ ਸਾਹਿਬ ਨੇ ਖੁਦ ਕਿਹਾ, ਕਹਿਣ ਲੱਗੇ ਹੋ ਜਿਹਨੂੰ ਤੁਸੀਂ ਲੱਭਦੇ ਪਏ ਹੋ, ਕਦੀ ਟੁੱਬੀਆਂ ਮਾਰਦੇ ਹੋ, ਕਦੀ ਮੂਰਤੀ ਕੋਲ ਜਾਂਦੇ ਹੋ, ਕਿਤੇ ਹੱਜ ਜਾਂਦੇ ਹੋ, ਕਹਿੰਦੇ ਮੈਂ ਬਾਹਰ ਤੋਰਨਾ ਤੇ ਉਹ ਰੱਬ ਮੈਨੂੰ ਪਿੱਛੋਂ ਆਵਾਜ਼ਾਂ ਮਾਰਦਾ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰਿਆ ਕੈਤ। ਕਬੀਰ ਕਬੀਰ ਉਹ ਆਵਾਜ਼ ਮਾਰ ਕੇ ਕਹਿੰਦਾ ਕਿੱਧਰ ਚੱਲੇ। ਮੈਂ ਕਹਿੰਦਾ ਕਿਹੋ ਜਿਹਾ ਭਗਤ ਦਾ ਹਿਰਦਾ, ਜੇ ਗਿਆਨੀਆਂ ਦੀ ਨਜ਼ਰ ਨਾਲ ਦੇਖੋ ਤੇ ਮੇਰਾ ਖਿਆਲ ਵੀ ਤਰਕ ਕਰਨਗੇ। ਜਦੋਂ ਉਹਨਾਂ ਕਿਹਾ ਵੀ ਮੈਨੂੰ ਤੇ ਕਦੀ ਖਿਆਲ ਹੀ ਨਹੀਂ ਆਇਆ ਰੋਜ਼ ਰੋਟੀ ਦਾ ਕਲੇਸ਼ ਰਹਿੰਦਾ, ਉਹਨਾਂ ਨੇ ਫਿਰ ਜਿਹੜਾ ਸ਼ਬਦ ਵਰਤਿਆ ਤੁਹਾਨੂੰ ਸਭ ਨੂੰ ਪਤਾ, ਸੋਰਠ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ। ਹੁਣ ਇਹਦੇ ਵਿੱਚ ਵਿਰੋਧਤਾ ਨੇ। ਹਉ ਮੰਗੋ ਸੰਤ ਨਵੇਨਾ, ਮੈਂ ਸੰਤਾਂ ਦੀ ਧੂੜ ਮੰਗਣਾ, ਮੈਂ ਨਾ ਹੀ ਕਿਸੇ ਕਾ ਦੇਣਾ, ਮੈਂ ਕਿਸੇ ਦਾ ਕਰਜ਼ਦਾਰ ਨਹੀਂ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ। ਹੁਣ ਸੰਗੇ ਦਾ ਅਰਥ ਨਾਲ ਨਹੀਂ, ਗੁਰਮੁਖ ਵਿਦਵਾਨਾਂ ਨੇ ਸੰਗੇ ਦਾ ਅਰਥ ਕੀਤਾ ਲੱਜਿਆ। ਅਸੀਂ ਵੀ ਸ਼ਬਦ ਵਰਤਨੇ ਬੱਚਾ ਸੰਗ ਗਏ, ਤੇਰੇ ਨੂੰ ਸੰਗਿਆ ਥੋੜਾ ਗੱਲ ਬਣਨੀ ਹੈ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦਿਓ ਤਾਂ ਲੇਵੂ ਮੰਗੇ। ਦੋ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਨਾ। ਅੱਧ ਸਿਰ ਮੰਗੂ ਦਾਲੇ, ਮੋਕੋ ਦੋਨੋ ਵਕਤ ਜਵਾਲੇ। ਖਾਟ ਮੰਗੂ ਚੌਪਾਈ, ਸਰਹਾਨਾ ਔਰ ਤਲਾਈ। ਉਪਰ ਕੋ ਮੰਗੂ ਖਿੰਥਾ, ਇਹ ਗੱਲ ਕਾਹਦੀ ਮੰਗ ਲਈ? ਵੀ ਮੰਜੀ ਦਾ ਚੱਕਰ ਕੀ ਪੈ ਗਿਆ? ਇੱਕੋ ਹੀ ਮੰਗੀ, ਰੋਟੀ ਸਾਰਿਆਂ ਨੇ ਮੰਗੀ। ਗੁਰਬਾਣੀ ਪੜ੍ਹਦੇ ਇੱਕ ਦਿਨ ਮਨ ਚ ਆਇਆ ਵੀ ਮੰਜੀ ਦਾ ਰੌਲਾ ਪੈਂਦਾ ਸੀ, ਇਸ ਕਰਕੇ ਜਦੋਂ ਕੋਈ ਸਾਧੂ ਹੁੰਦਾ ਸੀ ਨਾ ਤੇ ਕਬੀਰ ਸਾਹਿਬ ਨੇ ਕਹਿਣਾ ਜਿਹੜੀਆਂ ਮੰਜੀਆਂ ਚਾਰ ਨੇ ਡਾਓ, ਵਿਸ਼ਰਾਮ ਕਰਨ ਦੇ, ਘਰ ਕਲੇਸ਼ ਪੈ ਜਾਣਾ ਜੇ ਰੋਟੀ ਪੱਕਣੀ। ਉਹਨਾਂ ਨੇ ਗੁਰਮੁਖਾਂ ਸਾਧੂਆਂ ਨੂੰ ਲੰਗਰ ਛਕਾ ਦੇਣਾ, ਨਿਆਣੇ ਨੂੰ ਕਹਿਣਾ ਚਲੋ ਦਾਣੇ ਭੁੰਨ ਕੇ ਚੱਪ ਲੋ। ਇੱਕ ਦੋ ਮੰਦਰ ਇੱਕ ਦੋ ਬਾਟ, ਹਮਕੋ ਸਾਥਰ ਉਨਕੋ ਖਾਟ। ਮੂੰਡ ਪਲੋਸ ਕਮਰ ਬੰਦ ਪੋਤੀ, ਹਮਕੋ ਚਾਪਣ ਉਨਕੋ ਰੋਟੀ। ਮੈਨੂੰ ਅੱਜ ਲੱਗਾ ਵੀ ਸ਼ਾਇਦ ਕਬੀਰ ਸਾਹਿਬ ਨੂੰ ਕਿਸੇ ਦਿਨ ਥੱਲੇ ਪਾਇਆ ਤੇ ਉਹਨਾਂ ਤਾਂ ਹੀ ਕਿਹਾ ਪਰਮਾਤਮਾ ਮੰਜੀ ਵੱਖਰੀ ਹੋ ਦੇ ਮੇਰੀ। ਹੁਣ ਖਾਟ ਮੰਗੂ ਚੌਪਾਈ, ਸਰਹਾਨਾ ਅਵਰ ਤਲਾਈ, ਤੇ ਉਪਰ ਕੋ ਮੰਗੂ ਖਿੰਦਾ। ਆਹ ਗੱਲ ਮੈਨੂੰ ਅੰਜ ਜਚੀ ਵੀ ਸਿਮਰਨ ਕਰਨ ਦਾ ਤਰੀਕਾ। ਵੈਸੇ ਤਾਂ ਗੁਰਮੁਖੋ ਚੌਂਕੜੀ ਮਾਰ ਕੇ ਕੋਈ ਚੱਲ ਫਿਰ ਕੇ, ਉਹ ਕਹਿੰਦੇ ਜਦੋਂ ਸਵੇਰੇ ਬਹਿਨਾ ਇਹ ਜਿਉਂ ਬੋਲਣ ਲੱਗਦੇ ਨੇ ਟਿਕਦੇ ਨਹੀਂ। ਮਾਲਕਾ ਤੂੰ ਕਿਰਪਾ ਕਰੇ ਇੱਕ ਤਲਾਈ ਦੇ ਉੱਤੇ ਖੇਸ ਦੇ, ਇਹਨਾਂ ਦੇ ਭਾਅ ਸੁੱਤਾ ਹੋਵਾਂਗਾ, ਮੈਂ ਸੁੱਤਾ ਹੋਇਆ ਤੈਨੂੰ ਚੇਤੇ ਕਰੀ ਜਾਵਾਂ। ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੈ ਜਨ ਥਿੰਦਾ। ਹਾਲਾਂਕਿ ਬਿਸਤਰਾ ਮੰਜਾ ਵਿਸ਼ੇ ਤੇ ਗੱਲ ਨੀਂਦ ਦੀ ਹੁੰਦੀ ਹੈ, ਇੱਥੇ ਮਹਾਂਪੁਰਖ ਸਭ ਕੁਝ ਮੰਗ ਕੇ ਕਹਿੰਦਾ ਨਹੀਂ ਮਾਲਕਾ ਬਿਸਤਰਾ ਮੰਜਾ ਚਾਦਰ ਮਿਲ ਗਈ, ਹੁਣ ਕਿਰਪਾ ਕਰ ਚਾਦਰ ਵਿੱਚ ਲੇਟ ਕੇ ਤੇਰੀ ਬੰਦਗੀ ਕਰਨ ਦੀ ਦਾਤ ਦੇ ਦੇ। ਮੇਰੀ ਇੱਕ ਬੇਨਤੀ ਹੈ, ਸਿਰਫ ਇਸ ਕਰਕੇ ਕਿਹਾ ਵੀ ਕਈ ਵਾਰੀ ਜ਼ਬਾਨ ਨਾਮ ਮੰਗਦੀ ਏ, ਮਨ ਧਨ ਮੰਗਦਾ ਹੈ, ਤੇ ਬੇਨਤੀ ਕਰ ਲੈ ਬੰਦਾ ਵਾਹਿਗੁਰੂ ਜੀ ਆ ਲੋੜ ਥੋੜੇ ਤੁਸੀਂ ਪੂਰੀ ਕਰਨੀ ਏ, ਤੁਹਾਡੇ ਤੋਂ ਬਿਨਾ ਸਹਾਰਾ ਕਿਹਾ। ਪਰ ਭਾਈ ਨੰਦ ਲਾਲ ਸਾਹਿਬ ਜੀ ਨੇ ਸਿਮਰੋ ਹਰ ਰਾਏ ਦੀ ਬੇਨਤੀ ਕਰ ਰਹੇ ਆ, ਮੰਗਦੇ ਨੇ ਧਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਜੀ ਹਰ ਇੱਕ ਦੀ ਝੋਲੀ ਭਰਦੇ ਹੋ, ਕਿਰਪਾ ਕਰੋ। ਪੁੱਛਿਆ ਲਾਲ ਤੇ ਅਕਸਰ ਹਜ਼ੂਰ ਲਾਲ ਜੀ ਕਹਿ ਕੇ ਪੁਕਾਰਦੇ ਸਨ। ਰਹਿਤਨਾਮਿਆਂ ਵਿੱਚ ਵੀ ਜ਼ਿਕਰ ਲਾਲ ਹੁੰਦਾ ਹੈ। ਕਹਿਣ ਲੱਗੇ ਲਾਲ ਜੀ ਦੱਸੋ। ਕਹਿਣ ਲੱਗੇ ਮਾਲਕ ਆ ਜਿਹੜੇ ਦੋ ਦੀਦੇ ਦਿੱਤੇ ਨੀ ਆਪ ਜੀ ਬੈਠਦੇ ਹੋ, ਰੱਜ ਰੱਜ ਕੇ ਦਰਸ਼ਨ ਕਰਨਾ ਚਮਕਣਾ ਵੀ ਭੁੱਲ ਜਾਂਦੀ ਹੈ, ਬਿਲਕ ਕਸਾਈ ਬਣ ਜਾਂਦਾ ਹੈ। ਵੀ ਇੱਕ ਅਵਸਥਾ ਹੈ ਸਿਮਰਨ ਦੀ, ਬਿਲਕ ਕਸਾਈ ਅੱਖਾਂ ਨਾ ਚਮਕੀਆਂ ਜਾਣੀਆਂ, ਟਿਕਾ ਧਿਆਨ ਦੀ ਅਵਸਥਾ ਹੈ ਬਿੱਲੇ ਦੀ ਤਰ੍ਹਾਂ। ਕਹਿੰਦੇ ਅੱਖਾਂ ਚਮਕੀਆਂ ਨਹੀਂ ਜਾਂਦੀਆਂ, ਦੇਖਣਾ ਵਾ ਜਦੋਂ ਥੋੜਾ ਜਿਹਾ ਬਾਹਰ ਨਿਕਲਣਾ ਅੱਖਾਂ ਅੱਗੇ ਹੋਰ ਕੁਝ ਦਿਸਣ ਲੱਗ ਪੈਂਦਾ। ਇੱਕ ਕਿਰਪਾ ਕਰ ਮੇਰੇ ਦੀਦਿਆਂ ਨੂੰ ਇਹੋ ਜਿਹੀ ਦਾਤ ਦੇ ਦੇ ਜਦੋਂ ਖੋਲਾਂ ਬਸ ਤੂੰ ਹੀ ਦਿਸੇ, ਬੰਦ ਕਰਾਂ ਤੇ ਅੰਦਰ ਵੀ ਤੂੰ ਹੋਵੇਂ। ਦੂਜੀ ਗੱਲ, ਮੇਰੇ ਸੀਨੇ ਨੂੰ ਨਾ ਇਲਮ ਬਹੁਤ ਮਿਲਿਆ ਤੇ ਇਲਮ ਉਹਨਾਂ ਵਰਗਾ ਕਿਸੇ ਕੋਲ ਤੁਹਾਨੂੰ ਸਭ ਨੂੰ ਪਤਾ ਵੀ ਉਹ ਕਿੰਨੇ ਵਿਦਵਾਨ ਨੇ। ਇਲਮ ਬਹੁਤ, ਇੱਕ ਕਿਰਪਾ ਕਰ ਉਹ ਖਜ਼ਾਨਾ ਦੇ ਦੇ ਜਿਹੜਾ ਅਨੁਭਵ ਦਾ ਹੈ ਅੰਦਰ ਦਾ। ਇਸ ਤੋਂ ਅਗਲਾ ਬਚਨ ਕਹਿਣ ਲੱਗੇ ਕਿਰਪਾ ਕਰੋ, ਵਿਛੋੜਾ ਦੁਖਦਾਈ ਹੈ, ਇਸ ਵਿਛੋੜੇ ਨੂੰ ਦੂਰ ਕਰਨ ਵਾਸਤੇ ਵਸਲ ਦੀ ਦਾਤ ਬਖਸ਼ ਦਿਓ ਤੇ ਇੱਕ ਮਿਹਰ ਹੋਰ ਕਰ ਦਿਓ ਕਿ ਮੇਰੀਆਂ ਅੱਖਾਂ ਨੂੰ ਆਪਣਾ ਫਜ਼ਲ ਕਿਰਪਾ ਬਖਸ਼ ਦਿਓ। ਤੇ ਨਾ ਵੀ ਮੰਗ ਕੇ ਜਿਹੜੀ ਮੈਂ ਅਸਲ ਬੇਨਤੀ ਕਰਨੀ ਹੈ। ਭਾਈ ਸਾਹਿਬ ਕਹਿੰਦੇ ਦੀਦਾ ਅਮਰਾ ਲਜ਼ ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼, ਈ ਦਿਲੇ ਬਰਿਆ ਨੇ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾ ਤੌਕ ਦੇ, ਸੁੱਕੇ ਹਿਰਦੇ ਨੂੰ ਹਰਿਆ ਕਰ ਦੇ, ਗਲੇ ਵਿੱਚ ਬੰਦਗੀ ਦਾ ਪਟਾ ਪਾ ਦੇ, ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਵਿਛੋੜਾ ਦੂਰ ਕਰਕੇ ਖਿਜ਼ਰ ਦੂਰ ਕਰਕੇ ਵਸਲ ਬਖਸ਼ ਦੇ, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਮੇਰੇ ਅੰਦਰ ਨੂੰ ਮੇਰੇ ਇਹਨਾਂ ਨੇਤਰਾਂ ਦੇ ਖਜ਼ਾਨਿਆਂ ਨੂੰ ਕਿਰਪਾ ਬਖਸ਼ ਦੇ, ਫਜ਼ਲ ਬਖਸ਼। ਹੁਣ ਜਦੋਂ ਇੰਨਾ ਕੁਝ ਮੰਗਿਆ, ਅਗਲਾ ਪਤਾ ਕੀ ਮੰਗਿਆ? ਕਹਿਣ ਲੱਗੇ ਖਰ ਸਰੇ ਮਾਯੂ, ਮੁਰੇ ਦਾ ਅੱਖਰੀ ਅਰਥ ਆ ਫਾਰਸੀ ਜਮਨ ਦੇ ਕੇਸ ਵਾਲ, ਹਜ਼ੂਰ ਨੇ ਵੀ ਵਰਤਿਆ, ਭਾਈ ਸਾਹਿਬ ਨੇ ਇੱਕ ਤਾਂ ਹੋਰ ਵੀ ਵਰਤਿਆ, ਉਹ ਅਕਸਰ ਸ਼ੇਰ ਸੁਣਾਉਂਦੇ ਨੇ ਗੁਰਮੁਖ ਕਿ ਦੀਨ ਦੁਨੀਆ ਦਰ ਕਮੰਦੇ ਆਪੁਰੀ ਰਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ ਮੂਏ ਕੇਸ਼ ਵਾਲ। ਕਹਿੰਦੇ ਨੇ ਕਿਰਪਾ ਕਰੋ, ਹਰ ਸਰੇ ਮਯੂਮ ਜ਼ੁਬਾਨ ਉਨ ਅਸ ਕਰਮ ਕਰਮ ਦਰਥ ਬਖਸ਼ਿਸ਼, ਜਿੰਨੇ ਮੇਰੇ ਸਰੀਰ ਦੇ ਕੇਸ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪ ਨੇ ਫੁਰਮਾਇਆ, ਗੁਰਮੁਖ ਰੋਮ ਰੋਮ ਹਰ ਧਿਆਵੇ ਧਿਆਵੇ, ਜਿੰਨੇ ਮੇਰੇ ਸਰੀਰ ਦੇ ਰੋਮ ਨੇ, ਇੱਕ ਇੱਕ ਰੋਮ ਦੇ ਸਿਰ ਉੱਤੇ ਜੀਭ ਲਾ ਦੇ, ਮੇਰੇ ਮਾਲਕਾ ਕੋਈ ਘੜੀ ਐਸੀ ਨਾ ਹੋਵੇ ਜਦੋਂ ਮੇਰੇ ਅੰਦਰੋਂ ਤੇਰਾ ਜਾਪ ਨਾ ਚੜਦਾ ਹੋਵੇ। ਕਿੱਡੀ ਵੱਡੀ ਦਾਤ! ਹਰ ਸਰੇ ਮਯੂਮ ਜ਼ੁਬਾਨ ਕੁਨ ਅਸ ਕਰਮ ਤਾਂ ਬਖੋਇਮ ਤਾਂ ਬਗੋਇਮ ਵਸਬ ਹਾਕਰਾ ਦਮ ਬਦਮ, ਜਿੰਨੇ ਸਵਾਸ ਨੇ ਹਰ ਸਵਾਸ ਵਿੱਚ ਮੇਰੀਆਂ ਜੀਭਾਂ ਤੇਰੀ ਬੰਦਗੀ ਕਰਨ, ਤੇਰੀ ਇਬਾਦਤ ਕਰਨ। ਮਹਾਰਾਜ ਕਹਿੰਦੇ ਨੇ ਭਾਈ ਇੰਨਾ ਸਿਮਰਨ ਕੋਈ ਕਰੇ ਤੇ ਫਿਰ ਪਤੀ ਦੀ ਪੌੜੀ ਦੇ ਸਟੈਪ ਮਿਲਦੇ। ਇਹਨੂੰ ਜਪਜੀ ਸਾਹਿਬ ਵਿੱਚ ਮਹਾਰਾਜ ਜੀ ਨੇ ਕਿਹਾ ਇੱਕ ਦੂ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜੀਆਂ ਚੜੀਐ ਹੋਏ ਅਕੀਸ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਦੂਜੀ ਗੱਲ ਸਮਝਾਉਂਦੇ ਨੇ ਸਲੋਕ ਚ, ਭਾਈ ਸਿਆਣਪ ਨੂੰ ਛੱਡ ਦੇ ਤੇ ਸਿਮਰਨ ਸ਼ੁਰੂ ਕਰ ਦੇ, ਜਪ ਕਰ, ਜਪ ਤੇਰੇ ਅੰਦਰ ਦਾ ਸਿਮਰਨ ਬਣ ਜਾਏ, ਸਿਮਰਨ ਤੇਰੇ ਅੰਦਰ ਦਾ ਕਲੇਸ਼ ਮਿਟਾ ਦੇਗਾ, ਸਿਮਰਨ ਤੇਰੇ ਅੰਦਰ ਨੂੰ ਸੁੱਖ ਦੇਗਾ, ਸਿਮਰਨ ਤੇਰੇ ਅੰਦਰ ਨੂੰ ਟਿਕਾ ਦੇਗਾ। ਤੇ ਅੱਜ ਤੱਕ ਜਿੰਨਿਆਂ ਵੀ ਪ੍ਰੇਮਾ ਭਗਤੀ ਨਾਲ ਪਾਇਆ ਉਹਨਾਂ ਨੇ ਜਪ ਤੋਂ ਸ਼ੁਰੂ ਕੀਤਾ, ਜਿੰਨਿਆਂ ਨੇ। ਭਾਵੇਂ ਅੱਜ ਅਸੀਂ ਸੰਕੀਰਨਤਾ ਵਿੱਚ ਕਈ ਗੱਲਾਂ ਨਹੀਂ ਸੁਣਦੇ, ਉਹਦਾ ਕਈ ਕਾਰਨ ਬਣ ਗਏ ਨੇ, ਕਿਉਂਕਿ ਉਸ ਖਿੱਤੇ ਦੇ ਹਾਲਾਤ ਕਿ ਜੇ ਇੱਕ ਵਰਗ ਦੇ ਲੋਕਾਂ ਦੀ ਸਾਡੇ ਤੇ ਵਧੀਕੀ, ਕਈ ਵਾਰੀ ਉਸ ਵਧੀਕੀ ਦੀ ਗੱਲ ਕਰਦਿਆਂ ਕਰਦਿਆਂ ਕਿਰਪਾ ਕਰਿਓ ਅਸੀਂ ਬਾਣੀ ਦੇ ਸ਼ਬਦ ਉੱਤੇ ਕਈ ਵਾਰੀ ਸ਼ੰਕਾ ਜਿਹਾ ਬਣਾ ਲੈਂਦੇ, ਇਹ ਤਾਂ ਫਲਾਣੇ ਮਤ ਦੀ ਗੱਲ ਨਹੀਂ। ਭਾਈ ਪਰਮਾਰਥ ਦਾ ਤੇ ਮਤ ਇੱਕੋ ਹੀ ਹੈ, ਸਿਮਰਨ ਦਾ ਮਤ ਦੋ ਨਹੀਂ। ਬਾਬਾ ਜੀ ਨੇ ਸਿੱਧੀ ਗੱਲ ਮੁਕਾਈ, ਭਾਈ ਦੁਨੀਆਂ ਵਿੱਚ ਧਰਮ ਇੱਕੋ ਹੀ ਹੈ, ਹਰ ਕੋ ਨਾਮ ਜਪ ਨਿਰਮਲ ਕਰਮ। ਭਗਤ ਸਾਹਿਬ ਨੇ ਕਿਹਾ ਆਦ ਜੁਗਾਦ ਜਿੰਨੇ ਭਗਤ ਹੋਏ ਨੇ, ਮੁੱਢ ਤੋਂ ਲੈ ਕੇ ਅੱਜ ਤੱਕ ਪ੍ਰੇਮਾ ਭਗਤੀ ਵਾਲਿਆਂ ਨੇ ਇਹਨੂੰ ਪੁਕਾਰਿਆ। ਕਬੀਰ ਸਾਹਿਬ ਦੇ ਬਚਨ ਨੇ ਕਿ ਕਬੀਰ ਮੇਰੀ ਸਿਮਰਨੀ ਛੋਟੀ ਮਾਲਾ, ਰਸਨਾ ਉੱਪਰ ਰਾਮ ਜ਼ਬਾਨ ਉੱਤੇ, ਰਸਨਾ ਤੇ ਮੈਂ ਰਾਮ ਜੀ ਨੂੰ ਬਿਠਾ ਲਿਆ, ਪ੍ਰਭੂ ਜੀ ਨੂੰ ਬਿਠਾ ਲਿਆ, ਰਮੇ ਹੋਏ ਪਰਮਾਤਮਾ ਨੂੰ ਬਿਠਾਇਆ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਹਿਣ ਲੱਗੇ ਕੱਲੀ ਮੇਰੀ ਨਹੀਂ, ਆਦ ਜੁਗਾਦੀ ਸਗਲ ਭਗਤ, ਜਿੰਨੇ ਜੁਗਾਂ ਜੁਗਾਂਤਰਾਂ ਚ ਭਗਤ ਹੋਏ ਨੇ ਪ੍ਰੇਮਾ ਭਗਤੀ ਵਾਲੇ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ, ਇਸ ਨਾਮ ਨੇ ਹੀ ਉਹਨਾਂ ਨੂੰ ਟਿਕਾ ਦਿੱਤਾ। ਹਜ਼ੂਰ ਨੇ ਬਾਣੀ ਚ ਕਿਹਾ ਭਾਈ ਉਸ ਨੂੰ ਜਪਤ ਕਿਵੇਂ? ਕਹਿਣ ਲੱਗੇ ਰਾਮ ਜਪੋ ਜੀ ਐਸੇ ਐਸੇ ਇਸ ਤਰ੍ਹਾਂ ਜਪ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਯਾਦ ਰੱਖਿਓ। ਤਾਂ ਇੱਕ ਤਾਂ ਬਚਪਨ ਸੀ, ਦੋਨੋਂ ਰਾਜੇ ਦੇ ਪੁੱਤਰ ਨੇ, ਤੇ ਤੀਜੀ ਗੱਲ ਦੋਨਾਂ ਨੂੰ ਘਰੋਂ ਠੋਕਰ ਪਈ ਹੈ। ਇਸ ਤਰ੍ਹਾਂ ਹੀ ਹੈ ਨਾ, ਇੱਕ ਬਚਪਨ ਦੂਜੇ ਰਾਜੇ ਦੇ ਪੁੱਤਰ, ਇੱਕ ਉਤਾਨਪਾਦ ਦਾ ਪੁੱਤਰ ਦੂਜਾ ਹਰਨਾਕਸ਼ ਦਾ ਪੁੱਤਰ, ਇੱਕ ਦੀ ਮਈ ਮਤਰਾ ਨੇ ਧੱਕੇ, ਮਤਰਈ ਮਾਂ ਨੇ ਧੱਕੇ ਮਾਰੇ ਤੇ ਦੂਜਾ ਦਾ ਪਿਓ ਮਾਰਨ ਵਾਸਤੇ ਆ ਗਿਆ। ਜਿਨ੍ਹਾਂ ਨੂੰ ਇੱਕ ਮਾਂ ਇੱਕ ਬਾਪ ਧੱਕੇ ਮਾਰਦਾ ਹੋਵੇ, ਉਹਨਾਂ ਬੱਚਿਆਂ ਦਾ ਇੰਨਾ ਦ੍ਰਿੜ ਇਰਾਦਾ ਹੋ ਗਿਆ ਕਿ ਭਗਵਾਨ ਨੇ ਉਹਨਾਂ ਉੱਤੇ ਰਹਿਮਤ ਕਰ ਦਿੱਤੀ। ਸਤਿਗੁਰੂ ਅੱਜ ਬਚਨ ਕਰਦੇ ਆ, ਦੁੱਖ ਨੂੰ ਭੈ ਨੂੰ ਤੇ ਭਰਮ ਨੂੰ ਦੂਰ ਕਰਨ ਲਈ ਸਿਆਣਪ ਨਾ ਵਰਤ, ਤੂੰ ਸਿਮਰਨ ਕਰ। ਤਜ ਹੋ ਸਿਆਣਪ ਸੁਰ ਜਨੋ ਸਿਮਰੋ ਹਰ ਹਰ ਰਾਇ। ਉਸ ਹਰੀ ਪਰਮਾਤਮਾ ਨੂੰ ਸਿਮਰ ਤੇ ਜਿੱਥੇ ਸਿਮਰਨ ਆ ਜਾਏਗਾ, ਜੇ ਹਰ ਸਿਮਰਨ ਭਇਆ ਤੈ ਉਪਾਦ ਗਤ ਕੀ। ਆਦ ਵਿਆਹ ਤੇ ਉਪਾਦ ਆ ਤਿੰਨੀ ਤਾਪ ਆਪਾਂ ਮਾਨੇ ਆ ਨਾ। ਸਾਹਿਬ ਕਹਿੰਦੇ ਨੇ ਦੁੱਖ ਚਲੇ ਜਾਣਗੇ ਜੇ ਹਰ ਸਿਮਰਨ ਭਇਆ, ਤੈ ਉਪਾਦ ਗਤ ਕੀਨੀ ਵੱਡ ਭਾਗੀ ਖਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਆ ਮਤ ਦਿੱਤੀ ਸਿਮਰੋ ਹਰ ਹਰ ਰਾਇ, ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਾਈਆ। ਉਸ ਪਰਿਪੂਰਨ ਪਰਮਾਤਮਾ ਨੂੰ ਜਪ ਸਿਮਰਨ ਕਰ, ਤੇ ਸਿਮਰਨ ਕਰਦਿਆਂ ਉਹ ਮਾਲਕ ਤੇਰੇ ਦੁੱਖ ਨੂੰ ਭਰਮ ਨੂੰ ਭੈ ਨੂੰ ਦੂਰ ਕਰੇਗਾ। ਭਾਈ ਆਪ ਵਿੱਚੋਂ ਤਾਂ ਬਹੁਤ ਚੜੋ, ਮੇਰਾ ਤੇ ਕੰਮ ਹੈ, ਮੈਂ ਵਿਸ਼ਾ ਛੇੜ ਲਿਆ ਵੀ ਕਥਾ ਕਰਨੀ, ਇਹਦੇ ਤੇ ਬਹੁਤ ਸਿਮਰਨ ਕਰਨ ਵਾਲੇ ਬੈਠੇ ਨੇ ਜਿਹੜੇ ਨਹੀਂ ਕਰਦੇ। ਸਿਮਰਨ ਹੀ ਜ਼ਿੰਦਗੀ ਹੈ, ਸਿਮਰਨ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ। ਤੇ ਸਿਮਰਨ ਤੋਂ ਬਿਨਾਂ ਇਸ ਤਰ੍ਹਾਂ ਜ਼ਿੰਦਗੀ ਹੈ ਬੰਦੇ ਦੀ ਜਿਵੇਂ ਪਾਣੀ ਤੋਂ ਬਿਨਾਂ ਖੇਤੀ। ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ, ਮੇਘ ਬਿਨਾਂ ਜਿਉਂ ਖੇਤੀ ਜਾਏ। ਸਿਮਰਨ ਤੋਂ ਬਿਨਾਂ ਜਿਵੇਂ ਖੇਤ ਸੜ ਜਾਂਦਾ, ਮੀਂਹ ਨਾ ਪਏ ਤੇ ਸਿਮਰਨ ਨਾ ਹੋਵੇ ਰੋਜ਼ ਤੇ ਪਿਆਰਿਓ ਅੰਦਰ ਭੁੱਜ ਜਾਂਦਾ। ਤੇ ਜੇ ਕਿਤੇ ਥੋੜੀ ਬਹੁਤੀ ਸਿਮਰਨ ਕਰਦਿਆਂ ਕਿਤੇ ਢੇਲਾ ਆ ਜਾਏ, ਨੇਮ ਟੁੱਟੇ, ਕਦੀ ਪੁੱਛ ਕੇ ਦੇਖੋ ਬੰਦੇ ਦਾ ਹਾਲ ਕੀ ਹੁੰਦਾ। ਸੱਚੀ ਰੋਟੀ ਉਹੀ ਰੋਜ਼ ਪੱਕਦੀ ਏ, ਪਰ ਆਪਣੇ ਅੰਦਰ ਦੀ ਭੁੱਖ ਨਾਮ ਦੀ ਪੂਰੀ ਨਾ ਹੋਵੇ ਤੇ ਘਰਦਿਆਂ ਤੇ ਖਿਜੀ ਜਾਂਦਾ। ਕਿਉਂਕਿ ਸਿਮਰਨ ਇੱਕ ਖੁਰਾਕ ਹੈ, ਸਿਮਰਨ ਮਾਲਕ ਦੀ ਦਾਤ ਹੈ। ਇਸੇ ਲੜੀ ਨੂੰ ਕੱਲ ਆਪਾਂ ਸੰਪਨ ਕਰਾਂਗੇ ਕਿ ਸਿਮਰੋ ਹਰ ਹਰ ਰਾਏ ਤੋਂ ਇਹਨੂੰ ਨਾਲ ਲੈ ਕੇ ਕਿ ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਆਓ ਥੋੜਾ ਜਿਹਾ ਸਮਾਂ ਆਪ ਜੀ ਸਾਰੇ ਕਿਰਪਾ ਕਰੋ। ਜਿਹੜੀ ਉਦਾਹਰਨ ਦਿੱਤੀ ਹੈ ਬਈ ਹੀਰਾ ਬਿਲਕੁਲ ਛੋਟਾ ਜੇ ਤੇ ਭਾਈ ਕੀਮਤ ਪੈ ਜਾਣੀ ਹੈ, ਜੋਹਰੀ ਕੀਮਤ ਪਾਉਂਦੇ ਨੇ। ਤੇ ਜਦੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਥੋੜੇ ਤੋਂ ਥੋੜਾ ਸਮਾਂ ਵੀ ਕੋਈ ਬੰਦਗੀ, ਕੋਈ ਸਿਮਰਨ, ਕੋਈ ਨਾਮ ਜਪਦਾ ਹੈ ਤੇ ਉਸਨੂੰ ਭਾਗ ਲੱਗਦਾ। ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਹਿ ਗੁਰੂ, ਵਾਹਿ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਪੜਦੇ ਟੱਕ ਕੇ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।